पई बूझियो इक नर क्या भयो क्यों रोदन छाना नगर दुखी सगरो अह उर शोक मान को ऐसो बड़ बिघन भा व्याकुल नर नारी दिखियत हरकत को नहीं सब है एक सारी।
वाहेगुरु जी का खालसा
वाहेगुरु जी की फतेह।
अत उत्कृष्ट सतगुरु पतत पावन भगत वत्सल कृपा निदान अनाथ नाथ जगत गुरु सतगुरु श्री गुरु ग्रंथ साहिब जी महाराज साहिब जी दे पवित्र पावन चरणा कमलां अंदर जुड़ बैठे गुरु का खास रूप परम सत्कार योग सम्मान योग गुरु खालसा साध संगत जी संध्या वेले दे दीवाना च हाजरियां भर के आप जी नेता प्रति गुरु पातशाह दा पावन इतिहास गुरु पातशाह दी पावन पवित्र लड़ीवार कथा बहुत ही प्यार सत्कार श्रद्धा नाल सरवण कर रहे भाई साहब भाई बल्लू जी ने धन गुरु अमरदास साहब जी नू महाराज जी नू बेनती कीती है कि गरीब नवाज पातशाह जी कृपा करो गोइंदवाल साहब नगर विच बेअंत संगतां अपने मकान बना रही ने पर वधिया मकान नहीं बनते उहदा कारण यह है भी लम्मियां लकड़ां दीर्घ लम्मे शतीर नहीं मिलते लम्मियां शतीरां दी अपने नगर विच किल्लत है। साहबां बचन कीता भाई बल्लू जी किल्लत भी दूर हो जाएगी। सतगुरां दा एक भतीजा सी इहदा नां है बाबा सावण मल। बाबे सावण मल नूं बुला के सतगुरां हुक्म कीता सावण मल जी तुसीं हरिपुर दे इलाके च जाओ पहाड़ दा इलाका है उत्थों जाके लंबियां शतीरां दीर्घ शतीरां जिहड़ियां ने ओह कटवा के चरवा के नाल ब्यास दरिया वगदा उस दरिया विच सुट के बेड़े बन के इत्थे गोइंदवाल साहब लैके आओ। बाबा जी ने बेनती की महाराज सच्चे पातशाह भी उपरा नगर है मैं पहला उत्थे कदे नहीं गया उत्थों दे लोग भी आप जी की महिमा नहीं जानते ते बिना अजमत तो बिना कला तो महाराज जी मैं ये काम किवें कर सकदा। सतगुरु आख्या सावण मल जो तू सोचेगा हो जाएगा जो चितवोगे हो जाएगा। बाबे सावण मल दी माता नूं पता लगा उहने भी आके गुरु साहब नूं बेनती कीती महाराज मेरा इको एक पुत्र है ते तुसीं उहनूं भी पहाड़ दे इलाके च भेजण लगे इहो जिहा इलाका जिथे डैणा रहिंदियां ने ते बंदियां दा कलेजा कढ के खा जांदियां ने की बनेगा मेरे पुत्र दा उत्थे इकले दा। सतगुरु आख्या फिक्र ना कर असीं इहनूं करामात अजमत दे के भेजांगे। तिन्ने लोग इहदी शक्ति दे अधीन हो के चलणगे। महाराज जी ने उस वक्त अपने हाथ दा एक बड़ा सुंदर रुमाल जिहदे नाल सतगुरु जी हाथ पूंजदे सन बाबे सावण मल नूं दित्ता ते आख्या इहदे विच अजमता ने करामाता ने शक्तियां ने तिन्ना लोकां दे जिहड़े मुखी ने इहदे अधीन हो के चलणगे ਭਾਵੇਂ ਕਿਸੇ ਨੂੰ ਇਹਦੇ ਨਾਲ ਜਵਾਬ ਦੇਈ ਤੇ ਚਾਹੇ ਕਿਸੇ ਜੀਉਂਦੇ ਨੂੰ ਮਾਰ ਵੀ ਸਕਦਾ ਇਹਦੀ ਏਡੀ ਵੱਡੀ ਕਲਾ ਹੈ। ਉਹ ਰੁਮਾਲ ਲੈ ਕੇ ਜਦੋਂ ਬਾਬੇ ਸਾਵਣ ਮੱਲ ਨੇ ਸਿਰ ਤੇ ਰੱਖਿਆ ਤੇ ਕਪਾਟ ਖੁੱਲ ਗਏ ਰਿਧੀਆਂ ਸਿੱਧੀਆਂ ਅੱਗੇ ਆਣ ਖਲੋਤੀਆਂ ਵੇਖ ਲਈਆਂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬਾਬਾ ਸਾਵਣ ਮੱਲ ਜੀ ਨੇ ਪਰਿਵਾਰ ਨੂੰ ਧਰਵਾਸ ਦਿੱਤਾ ਧੀਰਗ ਦਿੱਤਾ ਹੈ। ਔਰ ਆਪ ਸ੍ਰੀ ਗੋਇੰਦਵਾਲ ਸਾਹਿਬ ਤੋਂ ਹਰੀਪੁਰ ਨਗਰ ਨੂੰ ਚਾਲੇ ਪਾਏ ਨੇ। ਸਹਿਜੇ ਸਹਿਜੇ ਚਲਦਿਆਂ ਚਲਦਿਆਂ ਹਰੀਪੁਰ ਨਗਰ ਚ ਪਹੁੰਚੇ ਨੇ। ਬੜਾ ਸੁੰਦਰ ਨਗਰ ਹੈ, ਬੜੇ ਸੋਹਣੇ ਬਾਗ ਬਗੀਚੇ ਆਲੇ ਦੁਆਲੇ ਨਜ਼ਰ ਆਉਂਦੇ ਨੇ, ਫੁੱਲਾਂ ਤੇ ਫਲਾਂ ਨਾਲ ਲੱਦੇ ਹੋਏ। ਇਹ ਇਲਾਕਾ ਬਾਬਾ ਸਾਵਣ ਮੱਲ ਜੀ ਨੇ ਪਹਿਲੀ ਵਾਰ ਤੱਕਿਆ ਵੇਖਿਆ, ਕਾਦਰ ਦੀ ਕੁਦਰਤ ਦੇ ਬੜੇ ਸੁੰਦਰ ਰੰਗ ਨੇ। ਜਿਸ ਵੇਲੇ ਨਗਰ ਚ ਆਏ, ਬੜੇ ਬੜੇ ਧਨਵਾਨ ਸ਼ਾਹੂਕਾਰ ਲੋਕ ਇਸ ਨਗਰ ਚ ਰਹਿੰਦੇ ਵੇਖੇ ਨੇ। ਦਰਅਸਲ ਇਹ ਨਗਰ ਕੋਈ ਸਧਾਰਨ ਨਗਰ ਨਹੀਂ ਹੈ, ਪਹਾੜ ਦੀ ਰਿਆਸਤ ਦੇ ਰਾਜੇ ਦਾ ਇਹ ਰਾਜਧਾਨੀ ਦਾ ਨਗਰ ਹੈ। ਇਹ ਨਗਰ ਹਰੀਪੁਰ ਰਾਜਧਾਨੀ ਹੈ, ਇਹਦੇ ਵਿਚ ਖੁਦ ਰਾਜੇ ਹਰੀਪੁਰ ਦਾ ਨਿਵਾਸ ਹੈ। ਬਾਬਾ ਸਾਵਣ ਮੱਲ ਜੀ ਇੱਥੇ ਜਦੋਂ ਪਹੁੰਚੇ ਤੇ ਵੇਖ ਕੇ ਇੱਕ ਅਸਚਰਜ ਕੌਤਕ ਹੈਰਾਨ ਹੋਏ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬਾਂ ਦੇ ਦਰ ਘਰ ਦੀ ਇਹ ਕਥਾ ਸਰਵਣ ਕਰੀਏ। ਇਹ ਗੁਰੂ ਘਰ ਦੀ ਉਪਮਾ ਦੀ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਨਿਰਪ ਸੁਖ ਤੇ ਪਰਜਾ ਸੁਖੇ, ਦੁਖ ਤੇ ਦੁਖ ਪਾਵੈ।
ਕਹਿੰਦੇ ਜਿਸ ਵੇਲੇ ਬਾਬਾ ਸਾਵਣ ਮੱਲ ਜੀ ਨਗਰ ਚ ਪਹੁੰਚੇ ਤੇ ਸਾਰੇ ਨਗਰ ਚ ਚੀਖ ਝਿਆੜਾ ਪਿਆ ਹੋਇਆ, ਘਰ ਘਰ ਵਿਚ ਲੋਕ ਰੋ ਰਹੇ ਨੇ, ਰਾਜੇ ਦੇ ਮਹਿਲਾਂ ਵਿਚ ਰੋਣ ਦੀ ਆਵਾਜ਼ ਆ ਰਹੀ ਹੈ, ਲੋਕ ਰਾਜੇ ਦੇ ਮਹਿਲਾਂ ਚ ਇਕੱਠੇ ਹੋਏ ਨੇ। ਰੋਂਦਿਆਂ ਕੁਰਲਾਂਦਿਆਂ ਲੋਕਾਂ ਨੂੰ ਬਾਬਾ ਸਾਵਣ ਮੱਲ ਜੀ ਨੇ ਵੇਖਿਆ ਤੇ ਇਕ ਵਿਅਕਤੀ ਨੂੰ ਪੁੱਛਿਆ, ਭਾਈ ਕੀ ਗੱਲ ਹੈ ਵੀ ਨਗਰ ਦੇ ਵਿਚ ਸਾਰੇ ਬੰਦੇ ਰੋ ਰਹੇ ਨੇ, ਕਿਸੇ ਇਕ ਦੇ ਘਰ ਦੇ ਵਿਚ ਕੋਈ ਦੁਖਾਂਤ ਵਾਪਰਦਾ ਤੇ ਕੇਵਲ ਉਹਦੇ ਰਿਸ਼ਤੇਦਾਰ ਸੰਬੰਧੀ ਰੋਂਦੇ ਨੇ, ਪਰ ਇੱਥੇ ਤਾਂ ਸਾਰਾ ਨਗਰ ਹੀ ਰੋ ਰਿਹਾ, ਸਾਰੇ ਨਗਰ ਦੇ ਲੋਕ ਹੀ ਦੁਖੀ ਨੇ, ਕੀ ਗੱਲ ਹੈ ਕੀ ਕਾਰਨ ਹੈ? ਸੁਣ ਕੇ ਬਾਬਾ ਸਾਵਣ ਮੱਲ ਦਾ ਇਹ ਸਵਾਲ ਉਹ ਵਿਅਕਤੀ ਨੇ ਬੰਦੇ ਨੇ ਦੱਸਿਆ। ਕਹਿਣ ਲੱਗਾ, ਜੀ ਕੀ ਦੱਸੀਏ, ਸਾਡੇ ਨਗਰ ਵਿਚ ਬੜੀ ਵੱਡੀ ਘਟਨਾ ਵਾਪਰੀ ਹੈ। ਸਾਡੇ ਨਗਰ ਦਾ ਜਿਹੜਾ ਰਾਜਾ ਹੈ, ਰਾਜੇ ਦਾ ਇੱਕੋ ਇੱਕ ਲੜਕਾ ਸੀ ਤੇ ਪਰਮੇਸ਼ਰ ਵੱਲੋਂ ਇਹੋ ਜਿਹੀ ਦੇਵਨੇਤ ਹੋਈ ਵੀ ਉਸ ਰਾਜਕੁਮਾਰ ਦੀ ਮੌਤ ਹੋ ਗਈ ਹੈ। ਰਾਜ ਦਾ ਵਾਰਸ ਵੀ ਉਹ ਸੀ, ਆਉਣ ਵਾਲੇ ਸਮੇਂ ਚ ਉਸੇ ਨੇ ਰਾਜ ਭਾਗ ਸੰਭਾਲਣਾ ਸੀ, ਉਹਦੇ ਤੋਂ ਬਿਨਾਂ ਹੁਣ ਕੋਈ ਦੂਜਾ ਵਾਰਸ ਵੀ ਨਹੀਂ ਦਿਸਦਾ। ਇਸ ਕਰਕੇ ਰਾਜੇ ਸਮੇਤ ਸਾਰੀ ਪ੍ਰਜਾ ਦੁਖੀ ਹੈ। ਜੇ ਰਾਜਾ ਦੁਖੀ ਹੋਵੇਗਾ ਤੇ ਪ੍ਰਜਾ ਵੀ ਦੁਖੀ ਹੋਵੇਗੀ, ਜੇ ਰਾਜਾ ਸੁਖੀ ਹੋਵੇਗਾ ਤੇ ਸਾਰੀ ਪ੍ਰਜਾ ਵੀ ਸੁਖੀ ਹੁੰਦੀ ਹੈ।
ਇਮ ਵਿਆਕੁਲ ਨਾ ਰੋਏ ਰਹੇ, ਰੱਬ ਰੁਕ ਨਹੀਂ ਉੱਠਾ ਮੈਂ।
ਇਸ ਕਰਕੇ ਸਾਰੇ ਨਗਰ ਦੇ ਲੋਕ ਬੜੇ ਵਿਆਕੁਲ ਨੇ, ਬੜੇ ਦੁਖੀ ਨੇ, ਔਰ ਸਾਰੇ ਬੜਾ ਜਿਆਦਾ ਰੁਦਨ ਕਰ ਰਹੇ ਨੇ, ਰੋ ਰਹੇ ਨੇ।
ਸੁਣ ਕੇ ਚਿਤ ਮੈਂ ਚਿਤ ਵਤੋ ਇਹ ਅਜ਼ਮਤ ਥਾਈ।
ਬਾਬਾ ਸਾਵਣ ਮੱਲ ਜੀ ਨੇ ਜਦੋਂ ਨਗਰ ਨਿਵਾਸੀਆਂ ਦਾ ਇਹ ਦੁਖਾਂਤ ਸੁਣਿਆ ਕਿ ਰਾਜੇ ਦਾ ਇੱਕੋ ਇੱਕ ਲੜਕਾ ਮਰ ਗਿਆ, ਮੌਤ ਬਸ ਹੋ ਗਿਆ, ਸੁਣ ਕੇ ਬਾਬਾ ਸਾਵਣ ਮੱਲ ਜੀ ਨੇ ਆਪਣੇ ਚਿੱਤ ਚ ਵਿਚਾਰ ਕੀਤੀ ਕਿ ਹੁਣ ਇਹ ਅਜ਼ਮਤ ਵਿਖਾਣ ਦਾ ਸਮਾਂ ਹੈ, ਹੁਣ ਇਹ ਸਮਾਂ ਹੈ, ਕਿਉਂਕਿ ਜਿਸ ਵੇਲੇ ਲੋਹਾ ਤਾ ਤੇ ਆਇਆ ਹੋਵੇ ਉਦੋਂ ਉਹਦੇ ਤੇ ਹਥੌੜਾ ਮਾਰੀਏ ਤੇ ਆਪਣੀ ਮਰਜ਼ੀ ਮੁਤਾਬਕ ਉਹਨੂੰ ਢਾਲਿਆ ਜਾ ਸਕਦਾ, ਆਪਣੀ ਮਰਜ਼ੀ ਮੁਤਾਬਕ ਉਹਨੂੰ ਬਣਾਇਆ ਜਾ ਸਕਦਾ। ਅਜ਼ਮਤ ਵਿਖਾਉਣ ਦਾ ਵੀ ਸਮਾਂ ਹੁੰਦਾ, ਇਹ ਨਹੀਂ ਵੀ ਜਿੱਥੇ ਮਰਜ਼ੀ ਜਾ ਕੇ ਅਜ਼ਮਤ ਵਿਖਾਉਣ ਲੱਗ ਪੋ। ਬਾਬਾ ਸਾਵਣ ਮੱਲ ਜੀ ਸੋਚਣ ਲੱਗੇ ਵੀ ਹੁਣ ਤਾਂ ਅਜ਼ਮਤ ਵਿਖਾਉਣ ਦਾ, ਕਰਾਮਾਤ ਵਿਖਾਉਣ ਦਾ ਸਮਾਂ, ਹੁਣ ਇੱਥੇ ਅਜ਼ਮਤ ਵਿਖਾਉਣੀ ਚਾਹੀਦੀ ਹੈ।
ਸਭ ਲਾਗੈ ਪਾਰੇ,
ਸਾਰੇ ਨਗਰ ਦਾ ਮੁਖੀਆ ਰਾਜਾ ਤੇ ਰਾਜੇ ਦਾ ਲੜਕਾ ਮਰਿਆ, ਜੇ ਰਾਜੇ ਦੇ ਲੜਕੇ ਨੂੰ ਜਿਉਂਦਾ ਕਰ ਦਈਏ ਤੇ ਸਾਰਾ ਨਗਰ ਆਪੇ ਸੇਵਕ ਬਣ ਜਾਏਗਾ। ਜੇ ਰਾਜਾ ਹੀ ਸੇਵਕ ਬਣ ਗਿਆ ਤੇ ਫਿਰ ਪ੍ਰਜਾ ਵੀ ਸੇਵਕ ਬਣ ਜਾਏਗੀ, ਪ੍ਰਜਾ ਵੀ ਦਾਸੀ ਬਣ ਜਾਏਗੀ। ਇਸ ਕਰਕੇ ਜੇ ਰਾਜੇ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਜਾਵੇ ਤੇ ਸਾਰੀ ਪ੍ਰਜਾ ਫਿਰ ਆ ਕੇ ਰਾਜੇ ਦੀ ਜਿਹੜੀ ਆ ਉਹ ਮੈਨੂੰ ਮੰਨੇਗੀ, ਉਹ ਮੇਰੀ ਕਰਾਮਾਤ ਨੂੰ ਮੰਨ ਕੇ ਮੇਰੀ ਆਨ ਨੂੰ ਮੰਨੇਗੀ, ਉਹ ਮੇਰਾ ਸਤਿਕਾਰ ਕਰਨਗੇ।
ਸੇਵਕ ਹੋਵੇ ਭਾਵ ਤਰ ਸਭ ਸੇਵਕ ਮਾਵੇ।
ਰਾਜੇ ਦੇ ਸਮੇਤ ਸਾਰਾ ਨਗਰ, ਸਾਰੀ ਪ੍ਰਜਾ ਮੇਰੇ ਆ ਕੇ ਸੇਵਕ ਬਣਨਗੇ ਤੇ ਸਾਰੇ ਆਪਣੇ ਮਨ ਚ ਭਾਵਨਾ ਰੱਖ ਕੇ ਪ੍ਰੇਮ ਧਾਰ ਕੇ ਜਿਹੜਾ ਵੀ ਹੁਕਮ ਮੈਂ ਇਹਨਾਂ ਨੂੰ ਕਰਾਂਗਾ ਇਹ ਮੇਰਾ ਹੁਕਮ ਮੰਨਣਗੇ ਜਿਹੜੀ ਸੇਵਾ ਕਰਨ ਨੂੰ ਕਹਾਂਗਾ ਉਹੀ ਸੇਵਾ ਇਹ ਕਰਨਗੇ
ਇਸ ਤੇ ਨੀਕੀ ਅਪਰ ਵਿਦ ਕੋ ਹੱਥ ਨਾ ਆਵੇ
ਇਹਦੇ ਤੋਂ ਚੰਗੀ ਗੱਲ ਤਾਂ ਹੋਰ ਕੋਈ ਬਣਨੀ ਨਹੀਂ ਇਹੀ ਸਭ ਤੋਂ ਵਧੀਆ ਕੰਮ ਹੈ ਹੁਣ ਰਾਜੇ ਦਾ ਇੱਕੋ ਇੱਕ ਲੜਕਾ ਜੋ ਉਹਨੂੰ ਮੁਰਦੇ ਨੂੰ ਜਿਉਂਦਾ ਕਰ ਦਈਏ ਤੇ ਸਾਰਾ ਨਗਰ ਆਪੇ ਸਾਰਾ ਲੋਹਾ ਮੰਨੇਗਾ ਸਾਰੇ ਨਗਰ ਨਿਵਾਸੀ ਆਪ ਹੀ ਆ ਕੇ ਸੇਵਕ ਬਣਨਗੇ ਇਹਦੇ ਤੋਂ ਚੰਗੀ ਗੱਲ ਤਾਂ ਹੋਰ ਕੋਈ ਸਮਝ ਚ ਨਹੀਂ ਆਉਂਦੀ ਇਹੀ ਸਭ ਤੋਂ ਵਧੀਆ ਵਿਧੀ ਹੈ ਜੇ ਮੈਂ ਧਾਰਨ ਕਰਕੇ ਬਣਾ ਲਵਾਂ
ਹੋਰ ਪ੍ਰਸੰਨ ਹੋਏ ਕਰ ਗਿਓ ਦ੍ਰਿਪ ਦੁਆਰ ਅਗਾਰੇ
ਬਾਬਾ ਸਾਵਣ ਮੱਲ ਜੀ ਮਨ ਚ ਬੜਾ ਖੁਸ਼ ਹੋ ਕੇ ਵੀ ਗੁਰੂ ਘਰ ਦਾ ਕਾਰਜ ਆਪਣੇ ਆਪ ਹੀ ਹੋਣ ਲੱਗਾ ਸਤਿਗੁਰਾਂ ਨੇ ਆਪੇ ਹੀ ਵਿਧੀ ਬਣਾ ਦਿੱਤੀ ਮਹਾਰਾਜ ਜੀ ਨੇ ਆਪ ਹੀ ਸਾਰੀ ਕਲਾ ਵਰਤਾ ਦਿੱਤੀ ਹੈ ਕਿ ਇੱਥੇ ਤਾਂ ਆਪੇ ਵਿਧੀ ਬਣ ਗਈ ਹੈ ਮੈਂ ਸੋਚਦਾ ਸੀ ਵੀ ਕਰਾਮਾਤ ਕਿਵੇਂ ਵਿਖਾਵਾਂ ਪਰ ਇੱਥੇ ਤਾਂ ਆਪੇ ਹੀ ਕਰਾਮਾਤ ਵਿਖਾਉਣ ਦਾ ਸਬੱਬ ਬਣ ਗਿਆ ਹੈ ਇਸ ਕਰਕੇ ਬਾਬਾ ਸਾਵਣ ਮੱਲ ਜੀ ਇਹ ਸੋਚ ਕੇ ਬੜੇ ਖੁਸ਼ ਹੋ ਕੇ ਹਰੀਪੁਰ ਦੇ ਰਾਜੇ ਦਾ ਜਿਹੜਾ ਮਹਿਲ ਸੀ ਮਹਿਲ ਦੇ ਦਰਵਾਜੇ ਤੇ ਬਾਬਾ ਸਾਵਣ ਮੱਲ ਜੀ ਗਏ ਹਨ
ਕੁੰਜਨ ਸਮਰਾਣੀ ਜਾਂ ਕੁਰਲਾਤ ਪੁਕਾਰੇ
ਮਹਿਲਾਂ ਦੇ ਵਿਚ ਬਾਬਾ ਸਾਵਣ ਮੱਲ ਜੀ ਪਹੁੰਚੇ ਜਿਨ੍ਹਾਂ ਮਹਿਲਾਂ ਦੇ ਵਿਚ ਜਿਵੇਂ ਕੂੰਜ ਆਪਣੀ ਡਾਰ ਤੋਂ ਵਿਛੜ ਕੇ ਰੋਂਦੀ ਹੈ ਤੇ ਕੁਰਲਾਉਂਦੀ ਹੈ ਨਾ ਕਹਿੰਦੇ ਏਦਾਂ ਕੂੰਜਾਂ ਦੇ ਸਮਾਨ ਰਾਣੀਆਂ ਰੋ ਰਹੀਆਂ ਸੀ ਜਿਵੇਂ ਕੂੰਜਾਂ ਕੁਰਲਾਉਂਦੀਆਂ ਨੇ ਵਿਛੜ ਕੇ ਆਪਣੀ ਡਾਰ ਤੋਂ ਏਦਾਂ ਰਾਣੀਆਂ ਚੀਖ ਝਿਹਾੜਾ ਪਾ ਰਹੀਆਂ ਨੇ ਸਿਰ ਪੁੱਟ ਰਹੀਆਂ ਨੇ ਸਿਰ ਦੇ ਕੇਸ ਖੰਡਾ ਕੇ ਰੁਦਨ ਕਰ ਰਹੀਆਂ ਹਨ
ਕਰ ਤਲ ਸੋ ਪੀਤਤ ਬਦਨ ਸਿਰ ਜੰਗਨ ਮਾਰੇ
ਆਪਣੇ ਹੱਥਾਂ ਦੀਆਂ ਤਲੀਆਂ ਨਾਲ ਸਿਰ ਪਿੱਟਦੀਆਂ ਨੇ ਆਪਣੀਆਂ ਜਾਂਘਾਂ ਤੇ ਦੁਹੱਥੜੇ ਮਾਰ ਮਾਰ ਕੇ ਪਿੱਟਦੀਆਂ ਨੇ ਰੁਦਨ ਕਰ ਰਹੀਆਂ ਹਨ ਆਪਣੇ ਮਨ ਦਾ ਵਿਜੋਗ ਆਪਣੇ ਮਨ ਦਾ ਦੁੱਖ ਨੇਤਰਾਂ ਦੇ ਜਲ ਨੂੰ ਵਹਾ ਕੇ ਰੁਦਨ ਕਰਕੇ ਵਿਖਾ ਰਹੀਆਂ ਨੇ
ਜੈ ਕੈ ਹਾਹਾਕਾਰ ਭਾਰੂਚੀ ਤੁਨ ਤੇਰਾ
ਮਹਿਲਾਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ ਸਭ ਦੇ ਚਿਹਰੇ ਦੇ ਉੱਤੇ ਮਾਯੂਸੀ ਹੈ ਹਰ ਇਕ ਦੇ ਨੇਤਰ ਨਮ ਨੇ ਬੜੀ ਹਾਹਾਕਾਰ ਮਚੀ ਹੋਈ ਹੈ ਤੇ ਰਾਜੇ ਦਾ ਲੜਕਾ ਉਹ ਚਾਲੇ ਪਾ ਗਿਆ ਚੱਲ ਵਸਿਆ ਹੈ ਇਸ ਕਰਕੇ ਸਾਰੀ ਪ੍ਰਜਾ ਵੀ ਦੁਖੀ ਹੈ ਮਹਿਲਾਂ ਦੇ ਵਿਚ ਵੀ ਬੜੇ ਭਾਰੀ ਦੁੱਖ ਮਨਾਏ ਜਾ ਰਹੇ ਨੇ ਸੋਗ ਮਨਾਇਆ ਜਾ ਰਿਹਾ
ਨਿਰਿਪਤ ਮਹਾ ਵਿਆਕੁਲ ਪਰਿਓ ਮੰਤਰੀ ਗਿਲ ਖਾਵੇ
ਰਾਜਾ ਵੀ ਵਿਆਕੁਲ ਹੋ ਕੇ ਜ਼ਮੀਨ ਤੇ ਡਿੱਗਾ ਹੋਇਆ ਰਾਜੇ ਨੂੰ ਵੀ ਕੋਈ ਸੋਝੀ ਨਹੀਂ ਜਿਹੜਾ ਇੱਕੋ ਇੱਕ ਪੁੱਤਰ ਚੱਲ ਵਸਿਆ ਹੋਵੇ ਉਹਦੀ ਕੀ ਹਾਲਤ ਹੋਣੀ ਸੀ ਜਿਹੜਾ ਰਾਜਾ ਉਹ ਵੀ ਵਿਆਕੁਲ ਹੋ ਕੇ ਜ਼ਮੀਨ ਤੇ ਡਿੱਗਾ ਹੋਇਆ ਔਰ ਇਹਦੇ ਜਿਹੜੇ ਮੰਤਰੀ ਨੇ ਉਹ ਵੀ ਵਿਰਲਾਪ ਕਰ ਰਹੇ ਨੇ ਜਿਤਨੇ ਰਾਜ ਦੇ ਮੰਤਰੀ ਨੇ ਉਹ ਵੀ ਰੋ ਰਹੇ ਨੇ
ਆਪਸ ਮੈਂ ਕੋ ਧੀਰ ਦੇ ਇੱਕ ਸਮ ਦੁੱਖ ਪਾਵੇ
ਧੀਰਜ ਕਿਹੜਾ ਦੇਵੇ ਜਾਂ ਤਾਂ ਹੋਵੇ ਨਾ ਵੀ ਪੰਜ ਸੱਤ ਬੰਦੇ ਰੋਂਦੇ ਹੋਣ ਤੇ ਦੋ ਚਾਰ ਚੁੱਪ ਬੈਠੇ ਹੋਣ ਉਹ ਧੀਰਜ ਦੇ ਦੇਣ ਇੱਥੇ ਰੋ ਸਾਰੇ ਹੀ ਰਹੇ ਨੇ ਹੁਣ ਧੀਰਜ ਕੌਣ ਦੇਵੇ ਇੱਕ ਸਮ ਹੀ ਸਾਰੇ ਦੁਖੀ ਹੋ ਕੇ ਵਿਰਲਾਪ ਕਰ ਰਹੇ ਨੇ ਕੋਈ ਵੀ ਇੱਕ ਦੂਸਰੇ ਨੂੰ ਧੀਰਗ ਦੇਣ ਵਾਲਾ ਵੀ ਇੱਥੇ ਨਜ਼ਰ ਨਹੀਂ ਆਉਂਦਾ
ਅਵਰੀ ਤਲ ਮੈਂ ਲਿਟ ਕੋ ਸਿਮਰੈ ਗੁਣ ਕੀਤੇ
ਕਈ ਤਾਂ ਜ਼ਮੀਨ ਤੇ ਲੇਟਦੇ ਨੇ ਬਿਬਲ ਹੋ ਕੇ ਜ਼ਮੀਨ ਤੇ ਦੁਹੱਥੜੇ ਮਾਰ ਮਾਰ ਕੇ ਜ਼ਮੀਨ ਦੇ ਵਿਚ ਹੀ ਲੋਟ ਪੋਟ ਹੋ ਰਹੇ ਨੇ ਔਰ ਕਈ ਗੁਣ ਯਾਦ ਕਰਦੇ ਨੇ ਕਹਿੰਦੇ ਜੀ ਰਾਜ ਕੁਵਰ ਬੜੇ ਗੁਣਾਂ ਵਾਲਾ ਸੀ ਉਹਦਾ ਰੂਪ ਬੜਾ ਸੁੰਦਰ ਸੀ ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਉਹਦੇ ਰੂਪ ਨੂੰ ਚੇਤੇ ਕਰ ਕਰਕੇ ਕਈ ਰੋ ਰਹੇ ਨੇ ਰੁਦਨ ਕਰ ਰਹੇ ਨੇ
ਸੂਰਤ ਸੁੰਦਰ ਰਾਜ ਸੁਧ ਸਭ ਕੋ ਸੁਖ ਦੇਤੇ
ਰਾਜ ਕੁਵਰ ਦੀ ਸੁੰਦਰਤਾ ਬੜੀ ਸੀ ਉਹਦਾ ਸਰੂਪ ਬੜਾ ਸੁੰਦਰ ਸੀ ਜਿਹਦੇ ਵੱਲ ਵੀ ਵੇਖਦਾ ਸੀ ਸਾਰਿਆਂ ਦਾ ਮਨ ਹਰ ਲੈਂਦਾ ਸੀ ਸਭ ਨੂੰ ਸੁਖ ਦੇਣ ਵਾਲਾ ਸੀ ਏਦਾਂ ਰਾਜ ਕੁਵਰ ਦੇ ਗੁਣਾਂ ਨੂੰ ਯਾਦ ਕਰਕੇ ਉਹਦੀ ਸੁੰਦਰਤਾ ਨੂੰ ਯਾਦ ਕਰ ਕਰਕੇ ਰੋ ਰਹੇ ਨੇ
ਰਾਜ ਰਾਣੀ ਪ੍ਰਜਾ ਕੋ ਸਚਿਵਿਨ ਸਮਦਾਇਆ ਸਭਿਨ ਕੋ ਇੱਕ ਆਸਰਾ ਸੋ ਪ੍ਰਭੂ ਨੇ ਪਾਇਆ
ਕਹਿੰਦੇ ਰਾਜ ਰਾਣੀਆਂ ਦਾ ਔਰ ਸਾਰੇ ਮੰਤਰੀਆਂ ਦਾ ਸਾਰੀ ਪ੍ਰਜਾ ਦਾ ਇੱਕੋ ਇੱਕ ਹੀ ਤਾਂ ਆਸਰਾ ਸੀ ਇਹਨੇ ਹੀ ਆਉਣ ਵਾਲੇ ਸਮੇਂ ਚ ਰਾਜਾ ਬਣਨਾ ਸੀ ਰਾਜ ਗੱਦੀ ਇਸੇ ਨੇ ਸੰਭਾਲਣੀ ਸੀ ਪਰ ਪਰਮੇਸ਼ਰ ਨੂੰ ਉਹ ਵੀ ਨਹੀਂ ਚੰਗਾ ਲੱਗਾ ਰੱਬ ਨੂੰ ਇਹ ਵੀ ਚੰਗਾ ਨਹੀਂ ਲੱਗਾ ਉਹਨੇ ਸਾਰਿਆਂ ਦਾ ਆਸਰਾ ਖੋ ਲਿਆ ਆਉਣ ਵਾਲੇ ਸਮੇਂ ਚ ਇਹਨੇ ਸਾਡੇ ਸਾਰਿਆਂ ਦਾ ਆਸਰਾ ਬਣਨਾ ਸੀ ਰਾਜ ਰਾਣੀਆਂ ਦਾ ਆਸਰਾ ਬਣਨਾ ਸੀ ਮੰਤਰੀਆਂ ਦਾ ਪ੍ਰਜਾ ਦਾ ਵਜ਼ੀਰਾਂ ਦਾ ਆਸਰਾ ਬਣਨਾ ਸੀ पर परमेश्वर नूं पाया नहीं, परमेश्वर नूं चंगा नहीं लगा, ते परमेश्वर ने एहो जिहा साडा आसरा खो लिया है।
अत कलेश जुत हेर कर और दया उपाए।
सावण मल जी ने इन्हां नूं रोंदियां कुरलांदियां वेखिया, बिबल होया वेखिया, ते वेख के बाबा सावण मल जी दे मन च दया आई। महापुरखां साधुआं दा हिरदा उदां ही दयालु हुंदा है। बाबा सावण मल जी ने वेख्या भी सारे कुरला रहे ने, विरलाप कर रहे ने, सब वल वेख के, सब दी दशा वेख के बाबा सावण मल जी दा मन ओ दया नाल करुणा नाल भर आया है।
हर स्वार्थी ते अपने सावण मन आए।
और बाबा सावण मल जी दे मन च दूजा अपना स्वार्थ भी सी भी असि अपना काम सिद्ध करना, इथे करामात विखाउण दा हुण समा है, इथे अजमत विखावांगे तां ही साडा काम सिद्ध होना जिहड़ा काम करन लई आए आ। बाबा सावण मल जी ने नाले तां मन च दया भी कीती इन्हां दी हालत वेख के, नाले अपने स्वार्थ नूं भी बाबा जी ने याद कीता, चेते कीता।
सचिव को निज निकट हकारा।
राजे दे कोल जिहड़े वजीर बैठे सी, उन्हां वजीरां विचों इक जिहड़ा मुखी वजीर सी, उस वजीर नूं बाबा सावण मल जी ने अपने कोल बुलाया, इशारा करके उन्हूं सदा भेजिया। एक वजीर नूं बाबा सावण मल जी ने अपने कोल बुलाया है।
होए एकांत जिसको कहो बद कहर गुजारा।
एक पासे उन्हूं एकांत विच कर लिया जिधर रोण कुरलाण दी आवाज ना होवे, ते एक पासे एकांत च करके बाबा सावण मल जी वजीर नूं कहण लगे, वजीर साहब भी ये गल तां इत्थे बड़ी वड्डी समस्या दी बड़ी माड़ी होई, ये तां बड़ी वड्डी भारी घटना दुख दी गल है, ते बहुत वड्डा दुख ते बड़ा वड्डा कहर टुटिया इस नगर दे उत्ते, राजे दे उत्ते।
तो गुरन की कृपा ते मैं इसे जीवामो।
बाबा सावण मल जी कहंदे भी वरत्या तां बड़ा वड्डा कहर है, पर मैं अपने गुरु दी कृपा नाल इस मुरदे बच्चे नूं जिउंदा कर सकदा। आ जिहड़ा राजकुंवर मुरदा है ना, मुरदा होया पिया, मेरे गुरु दी कृपा होवे ते मैं अपने गुरां दी कृपा दे नाल इस मुरदे राजकुंवर नूं, इस मुरदे राजकुमार नूं जिउंदा कर सकदा, इनू जिवा सकदा हां।
सिक होई मेरे सकल सिक्की विदतामो।
पर बदले च तुहानू सारयां नूं सिक्खी धारण करनी पवेगी, तुहानू सारयां नूं गुरु घर दा सिख बनना पवेगा, ਤਾਂ ਮੈਂ ਇਸ ਰਾਜਕੁਵਰ ਨੂੰ ਜਿਉਂਦਾ ਕਰ ਸਕਦਾ ਗੁਰੂ ਦੀ ਕਿਰਪਾ ਨਾਲ।
ਪ੍ਰਥਮੇ ਰਾਜਾ ਸਿੱਖ ਬਣੈ ਉਨ ਸਚਿਵ ਸੈਨਾ।
ਪਹਿਲਾਂ ਰਾਜੇ ਨੂੰ ਸਿੱਖ ਬਣਨਾ ਪਏਗਾ, ਮੈਂ ਰਾਜਕੁਮਾਰ ਜਿਉਂਦਾ ਕਰ ਦਿੰਦਾ, ਪਹਿਲਾਂ ਰਾਜਾ ਸਿੱਖ ਬਣੇਗਾ ਗੁਰੂ ਘਰ ਦਾ, ਫਿਰ ਵਜ਼ੀਰ, ਸਾਰੇ ਮੰਤਰੀ, ਜਿੰਨੀਆਂ ਫੌਜਾਂ ਨੇ, ਸਾਰੀ ਪਰਜਾ ਨੂੰ ਗੁਰੂ ਘਰ ਦਾ ਸਿੱਖ ਬਣਨਾ ਪਵੇਗਾ, ਗੁਰੂ ਘਰ ਦੇ ਮੁਰੀਦ ਬਣਨਾ ਪਵੇਗਾ।
ਬਹੁਰ ਪਰਜਾ ਪਾਵਲ ਪੀਵੈ ਕੋ ਨਿਪਸੋਂ ਬੈਨਾ।
ਰਾਜਾ ਮੰਤਰੀ ਤੇ ਉਹਦੀਆਂ ਫੌਜਾਂ ਗੁਰੂ ਘਰ ਦੇ ਸਿੱਖ ਬਣਨ, ਤੇ ਫਿਰ ਬਾਅਦ ਵਿਚ ਸਾਰੀ ਪਰਜਾ ਨੂੰ ਸਿੱਖ ਬਣਨਾ ਪਵੇਗਾ, ਸਾਰੀ ਪਰਜਾ ਨੂੰ ਗੁਰੂ ਘਰ ਦੀ ਪੌਲ ਲੈਣੀ ਪਵੇਗੀ, ਚਰਨ ਪੌਲ ਲੈਣੀ ਪਵੇਗੀ।
ਸੁਨਤ ਸਚਿਵ ਹਰਖਤ ਅਧਿਕ ਟਿਕ ਗਾ ਮੈਂ ਪਾਲਾ।
ਜਦੋਂ ਵਜ਼ੀਰ ਨੇ ਬਾਬਾ ਸਾਵਣ ਮੱਲ ਜੀ ਦੀ ਇਹ ਗੱਲ ਸੁਣੀ ਨਾ, ਤੇ ਸੁਣ ਕੇ ਉਹ ਬੜਾ ਖੁਸ਼ ਹੋਇਆ ਵੀ ਏਦਾਂ ਵੀ ਹੋ ਸਕਦਾ ਵੀ ਕੋਈ ਮੁਰਦਾ ਵੀ ਜਿਉਂਦਾ ਹੋ ਸਕਦਾ, ਬੜਾ ਖੁਸ਼ ਹੋਇਆ। ਖੁਸ਼ ਹੋ ਕੇ ਜਿੱਥੇ ਰਾਜਾ ਬਿਬਲ ਹੋਇਆ ਲੇਟ ਰਿਹਾ ਸੀ ਦੁੱਖ ਦੇ ਨਾਲ, ਸਿਰ ਧੁਨ ਧੁਨ ਕੇ ਰੋ ਰਿਹਾ ਸੀ, ਇਹ ਵਜ਼ੀਰ ਬੜਾ ਖੁਸ਼ ਹੋ ਕੇ ਆਪਣੇ ਰਾਜੇ ਦੇ ਕੋਲ ਗਿਆ।
ਕਹੀ ਬਾਤ ਸਮਝਾ ਇਹ ਸਭ ਇਕ ਸੰਤ ਵਿਸਾਲਾ।
ਵਜ਼ੀਰ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਸਮਝਾਈ, ਕਹਿਣ ਲੱਗੇ, ਰਾਜਨ ਇਕ ਮਹਾਂਪੁਰਖ ਕੋਈ ਸੰਤ ਆਏ ਨੇ, ਬੜੇ ਵੱਡੇ ਸੰਤ ਜਾਪਦੇ ਨੇ, ਉਹਨਾਂ ਦਾ ਚਿਹਰਾ ਮੋਹਰਾ ਵੇਖ ਕੇ ਪਤਾ ਲੱਗਦਾ ਵੀ ਕੋਈ ਚੰਗੇ ਸਾਧੂ ਨੇ।
ਸ੍ਰੀ ਨਾਨਕ ਕੋ ਪੰਥ ਕੋ ਬੋਲਤੇ ਮਬਾਨੀ,
ਤੇ ਉਹਨਾਂ ਨੇ ਦੱਸਿਆ ਵੀ ਉਹ ਗੁਰੂ ਨਾਨਕ ਸਾਹਿਬ ਦੇ ਮਤ ਦੇ ਧਾਰਨੀ ਨੇ। ਗੁਰੂ ਨਾਨਕ ਸਾਹਿਬ ਜੀ ਬੜੇ ਵੱਡੇ ਮਹਾਂਪੁਰਖ ਹੋਏ ਨੇ, ਬੜੇ ਵੱਡੇ ਸੰਤ ਹੋਏ ਨੇ, ਉਹਨਾਂ ਦੇ ਮਤ ਦੇ ਧਾਰ ਨਹੀਂ ਉਹ ਦੱਸਦੇ ਨੇ ਤੇ ਉਹਨਾਂ ਨੇ ਇਹ ਗੱਲ ਮੈਨੂੰ ਕਹੀ ਹੈ, ਇਹ ਗੱਲ ਮੈਨੂੰ ਸੁਣਾਈ ਹੈ।
ਮਤ ਮੇਰੇ ਮੈਂ ਨਿਰਪਤ ਹੋਏ ਜੇਲੇ ਵੈ ਮਾਨੀ।
ਉਹ ਕਹਿੰਦੇ ਨੇ ਵੀ ਜੇ ਰਾਜਾ ਮੇਰਾ ਮਤ ਧਾਰਨ ਕਰਦਾ, ਜੇ ਰਾਜਾ ਸਾਡਾ ਸਿੱਖ ਬਣਦਾ, ਗੁਰੂ ਘਰ ਦਾ ਸਿੱਖ ਬਣਦਾ ਤੇ ਸਾਡੀ ਗੱਲ ਮੰਨਦਾ ਹੈ।
ਤੋ ਮੈਂ ਨਿਰਪਸੁਤ ਪ੍ਰਾਣ ਜੁਤ ਤਤਕਾਲ ਜੀਵਾਵੋ।
ਮੈਂ ਰਾਜੇ ਦੇ ਪੁੱਤਰ ਨੂੰ ਜਿਉਂਦਾ ਕਰ ਸਕਦਾ ਤਾਤਕਾਲ, ਹੁਣੇ ਛੇਤੀ ਨਾਲ ਜਿਉਂਦਾ ਕਰ ਸਕਦਾ, ਬਾ ਸ਼ਰਤ ਇਹ ਆ ਵੀ ਰਾਜੇ ਨੂੰ ਸਾਡਾ ਸਿੱਖ ਬਣਨਾ ਪੈਣਾ, ਰਾਜੇ ਨੂੰ ਸਾਡੀ ਸਿੱਖੀ ਧਾਰਨ ਕਰਨੀ ਪੈਣੀ। ਜੇ ਸਿੱਖ ਬਣਦਾ ਤਾਂ ਮੈਂ ਉਹਦੇ ਪੁੱਤਰ ਨੂੰ ਤਾਤਕਾਲ ਛੇਤੀ ਨਾਲ ਜਿਉਂਦਾ ਕਰ ਸਕਦਾ ਹਾਂ।
ਤਤਕਾਲ ਜੀਵਾਵੋ ਪਿੱਛੇ ਮਮ ਸਿੱਖ ਹੋਏ ਸਭ ਸਿੱਖੀ ਪ੍ਰਗਟਾਵੋ।
ਮੈਂ ਤਾਤਕਾਲ ਇਸ ਰਾਜਕੁਵਰ ਨੂੰ ਜਿਉਂਦਾ ਕਰ ਸਕਦਾ ਤੇ ਜਦੋਂ ਰਾਜਕੁਵਰ ਜਿਉਂਦਾ ਹੋ ਜਾਏ ਬਾਅਦ ਵਿਚ ਰਾਜੇ ਨੂੰ ਰਾਜੇ ਦੇ ਪ੍ਰਜਾ ਸਮੇਤ ਆਪਣੇ ਵਜ਼ੀਰਾਂ ਸਿਪਾਹੀਆਂ ਸਮੇਤ ਸਾਰਿਆਂ ਨੂੰ ਗੁਰੂ ਘਰ ਦਾ ਸਿੱਖ ਬਣਨਾ ਪਏਗਾ, ਸਭ ਨੂੰ ਗੁਰੂ ਘਰ ਦੀ ਸਿੱਖੀ ਧਾਰਨ ਕਰਨੀ ਪਵੇਗੀ।
ਸੁਣ ਮੈਂ ਪਾਲਕ ਕਾਨ ਮੈਂ ਜਨ ਅੰਮ੍ਰਿਤ ਡਾਰਾ।
ਜਦੋਂ ਰਾਜੇ ਨੇ ਗੱਲ ਸੁਣੀ ਨਾ ਆਪਣੇ ਕੰਨਾਂ ਵਿਚ ਤੇ ਕਹਿੰਦੇ ਏਦਾਂ ਖੁਸ਼ ਹੋਇਆ ਮਾਨੋ ਜਿਵੇਂ ਇਹਦੇ ਮੁਰਦੇ ਦੇ ਕੰਨਾਂ ਵਿਚ ਕਿਸੇ ਨੇ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ ਹੋਣ, ਮਾਨੋ ਜਿਵੇਂ ਮੁਰਦੇ ਦੇ ਕੰਨਾਂ ਵਿਚ ਕਿਸੇ ਨੇ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ। ਏਦਾਂ ਰਾਜਾ ਖੁਸ਼ ਹੋਇਆ ਸੁਣ ਕੇ,
ਕਹਿਓ ਸਰਬੀ ਸਿੱਖ ਹੈ ਗੁਰਦੇਵ ਹਮਾਰਾ।
ਤਾਂ ਰਾਜੇ ਨੇ ਉਸੇ ਵੇਲੇ ਕਹਿੰਦਾ ਜੇ ਮੇਰਾ ਪੁੱਤਰ ਜਿਉਂਦਾ ਕਰ ਦੇਣਾ ਮੈਂ ਤਾਂ ਕੀ, ਮੈਂ ਆਪਣੀ ਸਾਰੀ ਪ੍ਰਜਾ ਸਮੇਤ ਆਪਣੀਆਂ ਰਾਣੀਆਂ ਪਟਰਾਣੀਆਂ ਸਮੇਤ ਅਸੀਂ ਸਾਰੇ ਇਨ੍ਹਾਂ ਦੇ ਸਿੱਖ ਬਣਨ ਨੂੰ ਤਿਆਰ ਹਾਂ, ਅਸੀਂ ਸਭ ਇਨ੍ਹਾਂ ਦੀ ਸਿੱਖੀ ਧਾਰਨ ਕਰਨ ਨੂੰ ਤਿਆਰ ਹਾਂ।
ਕੁਵਰ ਜੀਵਾ ਮੋ ਆਨ ਕਰ ਆਇਸ ਜਿਵ ਭਾਖੇ।
ਉਹ ਆ ਕੇ ਮੇਰੇ ਕੁਵਰ ਨੂੰ ਮੇਰੇ ਪੁੱਤਰ ਨੂੰ ਜਿਉਂਦਾ ਕਰ ਦੇਣ, ਜੋ ਆਗਿਆ ਕਰਨਗੇ ਮੈਂ ਉਨ੍ਹਾਂ ਦੀ ਆਗਿਆ ਨੂੰ ਸਿਰ ਮੱਥੇ ਪ੍ਰਵਾਨ ਕਰਾਂਗਾ, ਉਨ੍ਹਾਂ ਦੀ ਆਗਿਆ ਨੂੰ ਉਨ੍ਹਾਂ ਦੇ ਹੁਕਮ ਨੂੰ ਜੋ ਕਹਿ ਦੇਣ, ਜੇ ਆਖਣ ਖਲੋ ਜਾ ਤੇ ਮੈਂ ਖਲੋਤਾ ਰਹਾਂਗਾ, ਜੇ ਆਖਣ ਬੈਠ ਜਾ ਤੇ ਮੈਂ ਬੈਠਾ ਰਹਾਂਗਾ, ਜਿੱਥੇ ਭੇਜਣਗੇ ਜਾਵਾਂਗਾ, ਜੋ ਹੁਕਮ ਕਰਨਗੇ ਮੈਂ ਉਨ੍ਹਾਂ ਦਾ ਹੁਕਮ ਮੰਨਾਂਗਾ, ਜੇ ਮੇਰੇ ਰਾਜ ਕੁਵਰ ਨੂੰ ਜਿਉਂਦਾ ਕਰ ਦੇਣ।
ਸੇਵਾ ਬਲਾਖੇ
ਸਦਾ ਉਨ੍ਹਾਂ ਦੇ ਅਨੁਸਾਰ ਹੋ ਕੇ ਰਹਾਂਗੇ, ਉਨ੍ਹਾਂ ਦੀ ਸੇਵਾ ਕਰਾਂਗੇ, ਜੋ ਆਖਣਗੇ ਉਹ ਕਰਾਂਗੇ, ਪਰ ਜੇ ਮੇਰਾ ਪੁੱਤਰ ਜਿਉਂਦਾ ਕਰ ਦੇਣ ਅਸੀਂ ਤਾਂ ਮੁੱਲ ਖਰੀਦੇ ਉਨ੍ਹਾਂ ਦੇ ਗੋਲੇ ਬਣ ਜਾਵਾਂਗੇ, ਉਨ੍ਹਾਂ ਦੇ ਗੁਲਾਮ ਬਣ ਜਾਵਾਂਗੇ।
ਮਾਨੋ ਬਿਲਮ ਬਹੀਨ ਤੇ ਪ੍ਰਾਨਨ ਕੋ ਦਾਤਾ।
ਜਾਓ ਵਜ਼ੀਰੇ ਆਜ਼ਮ ਜਾਓ, ਛੇਤੀ ਨਾਲ ਜਾਓ, ਉਨ੍ਹਾਂ ਨੂੰ ਬਿਨਾਂ ਦੇਰੀ ਤੋਂ ਬੁਲਾ ਕੇ ਲਿਆਓ, ਜਿਹੜਾ ਮੇਰੇ ਪੁੱਤਰ ਨੂੰ ਹੀ ਪ੍ਰਾਣ ਦਾਨ ਦੇਣ ਵਾਲਾ ਨਹੀਂ, ਸਾਨੂੰ ਸਾਰਿਆਂ ਨੂੰ ਪ੍ਰਾਣ ਦੇਣ ਵਾਲਾ ਪ੍ਰਾਣਦਾਤਾ ਹੈ, ਕਿਉਂਕਿ ਜੇ ਮੇਰਾ ਪੁੱਤਰ ਜਿਉਂਦਾ ਨਾ ਹੋਇਆ ਤੇ ਅਸੀਂ ਵੀ ਮਰ ਜਾਣਾ ਇਹਦੇ ਵਿਛੋੜੇ ਵਿਚ। ਉਹ ਮੇਰੇ ਇਕੱਲੇ ਪੁੱਤਰ ਨੂੰ ਨਹੀਂ ਜਵਾਣਗੇ, ਉਹ ਸਾਨੂੰ ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲੇ ਪ੍ਰਾਣਦਾਤਾ ਨੇ, ਉਨ੍ਹਾਂ ਨੂੰ ਸੱਦ ਕੇ ਲਿਆਓ, ਛੇਤੀ ਨਾਲ ਬੁਲਾ ਕੇ ਲਿਆਓ।
ਦੂਰ ਸਚਿਵ ਸਿੰਘ ਲੈ ਗਇਓ ਵੇ ਪ੍ਰਸਾਦ ਮਿਲਾਇਓ।
ਅਰੇ ਵਜ਼ੀਰ ਦੌੜ ਕੇ ਆਇਆ ਬਾਬੇ ਸਾਵਣ ਮੱਲ ਕੋਲ, ਬਾਬਾ ਸਾਵਣ ਮੱਲ ਜੀ ਨੂੰ ਨਾਲ ਲਿਆਇਆ, ਕਹਿੰਦਾ ਚਲੋ ਮਹਾਰਾਜ ਜੀ ਚਲੋ ਮੇਰੇ ਨਾਲ। ਬਾਬੇ ਸਾਵਣ ਮੱਲ ਨੂੰ ਰਾਜੇ ਦੇ ਨਾਲ ਮਿਲਾਇਆ, ਜੋ ਨਗਰ ਦਾ ਰਾਜਾ ਹੈ ਹਰੀਪੁਰ ਦਾ, ਇਹਦੇ ਨਾਲ ਆ ਕੇ ਮੇਲ ਕਰਾਇਆ ਹੈ।
ਚਰਨ ਪਦ ਬੰਦਨਾ ਸਨਮਾਨ ਬਿਠਾਇਓ।
ਬੜਾ ਸਨਮਾਨ ਦਿੱਤਾ ਰਾਜੇ ਨੇ, ਨਾਲੇ ਪੈਰਾਂ ਤੇ ਮੱਥਾ ਟੇਕਿਆ ਬਾਬੇ ਸਾਵਣ ਮੱਲ ਦੇ। ਬਾਬਾ ਸਾਵਣ ਮੱਲ ਨੂੰ ਨਮਸਕਾਰ ਕੀਤੀ ਤੇ ਬੜਾ ਅਦਬ ਦੇ ਕੇ ਸਤਕਾਰ ਦੇ ਕੇ ਬਿਠਾਇਆ ਹੈ।
ਪ੍ਰਾਨ ਸਹਿਤ ਸੁਤ ਕੋ ਕਰੋ ਹਮ ਸਭ ਅਨੁਸਾਰੇ।
ਰਾਜਾ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਸੰਤ ਜੀ, ਸਾਡੇ ਪੁੱਤਰ ਨੂੰ ਤੁਸੀਂ ਪ੍ਰਾਣਾ ਸਹਿਤ ਕਰਕੇ ਜਿਉਂਦਾ ਕਰ ਦਿਓ, ਤੇ ਦਰਅਸਲ ਤੁਸੀਂ ਇਕੱਲੇ ਸਾਡੇ ਪੁੱਤਰ ਨੂੰ ਜਿਉਂਦਾ ਨਹੀਂ ਕਰੋਗੇ, ਅਸੀਂ ਵੀ ਇਹਦੇ ਤੋਂ ਬਿਨਾਂ ਮਰੇ ਹੋਏ ਆ, ਸਾਨੂੰ ਵੀ ਤੁਸੀਂ ਜੀਵਨ ਦਾਨ ਦਿਓਗੇ, ਤੁਸੀਂ ਸਾਡੇ ਸਾਰਿਆਂ ਦੇ ਜੀਵਨ ਦਾਤਾ ਹੋਵੋਗੇ ਜੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ।
ਜਿਸ ਬਾਸਰ ਸੇਵਾ ਲੱਗੇ ਹਮ ਦਾਤ ਤੁਮਾਰੇ।
ਅਸੀਂ ਰਾਤ ਦਿਨ ਤੁਹਾਡੀ ਸੇਵਾ ਚ ਲੱਗੇ ਰਹਾਂਗੇ, ਤੁਹਾਡੇ ਦਾਸ ਬਣ ਕੇ ਰਹਾਂਗੇ, ਤੁਹਾਡੇ ਨੌਕਰ ਬਣ ਕੇ ਰਹਾਂਗੇ।
ਸਾਵਣ ਮੱਲ ਨੇ ਕਹਿਓ ਤਬ ਲੈ ਮ੍ਰਿਤਕ ਸੋ ਆਵੋ।
ਕਹਿੰਦੇ ਸਾਵਣ ਮੱਲ ਜੀ ਨੇ ਆਖਿਆ ਵੀ ਜਾਓ ਲਿਆਓ ਮੁਰਦਾ ਰਾਜ ਕੁਵਰ ਨੂੰ, ਉਹਦਾ ਸਰੀਰ ਸਾਡੇ ਕੋਲ ਲੈ ਕੇ ਆਓ।
ਭੀੜ ਹਟਾਵੋ ਸਕਲ ਹੀ ਕਰ ਸ਼ਾਂਤ ਬਿਠਾਵੋ।
ਜਿਹੜੀ ਭੀੜ ਇਕੱਠੀ ਕੀਤੀ ਹੋਈ ਹੈ, ਭੀੜ ਨੂੰ ਸਾਰਿਆਂ ਨੂੰ ਆਖੋ ਵੀ ਪਿੱਛੇ ਹੋ ਕੇ ਆਰਾਮ ਨਾਲ ਸ਼ਾਂਤੀ ਨਾਲ ਥੱਲੇ ਬਹਿ ਜਾਣ, ਰੋਲਾ ਨਾ ਪਾਵੇ ਕੋਈ, ਕੋਈ ਰੋਦਨ ਨਾ ਕਰੇ, ਇਹਨਾਂ ਸਾਰਿਆਂ ਨੂੰ ਸ਼ਾਂਤੀ ਦੇ ਨਾਲ ਬਿਠਾ ਦਿਓ।
ਵਾਹਿਗੁਰੂ ਸਿਮਰਨ ਕਰੋ ਨੈ ਰੋਦਨ ਕੀਜੈ।
ਜਿਹਨੇ ਰੋ ਰਹੇ ਨੇ ਇਹਨਾਂ ਨੂੰ ਆਖੋ ਵੀ ਸਾਰੇ ਵਾਹਿਗੁਰੂ 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 ਦਾ ਜਾਪ ਜਪਣ, ਇਹਨਾਂ ਸਾਰਿਆਂ ਨੂੰ ਆਖੋ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣ, ਕੋਈ ਰੋਵੇ ਨਾ, ਕੋਈ ਕੁਰਲਾਪ ਨਾ ਕਰੇ, ਸਭ ਨੂੰ ਆਖੋ ਵੀ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ।
ਸਤਿਗੁਰ ਪਰ ਵਿਸ਼ਵਾਸ ਤਰ ਔਰ ਸਭ ਅਰਖੀ ਜੈ।
ਆਪਣੇ ਮਨਾਂ ਵਿਚ ਗੁਰੂ ਤੇ ਭਰੋਸਾ ਰੱਖੋ, ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ, ਉਹ ਸਭ ਕੁਝ ਭਲਾ ਹੀ ਕਰਨਗੇ। ਗੁਰੂ ਨਾਨਕ ਸਾਹਿਬ ਜੀ ਭਲੀ ਕਰਨਗੇ, ਉਹਨਾਂ ਤੇ ਭਰੋਸਾ ਰੱਖ ਕੇ ਗੁਰਮੰਤਰ ਦਾ ਜਾਪ ਜਪੋ।
ਰਿਪ ਸੁਤ ਮਿਰਤ ਕੀ ਉਠਾਏ ਕਰ ਅਨਿਓ ਤਤ ਕਾਲਾ।
ਰਾਜੇ ਦਾ ਜਿਹੜਾ ਮੁਰਦਾ ਬਾਲਕ ਸੀ ਰਾਜ ਕੁਵਰ, ਉਹਨੂੰ ਚੁੱਕ ਕੇ ਲਿਆਏ, ਮੁਰਦਾ ਸੀ, ਪ੍ਰਾਣ ਨਿਕਲ ਚੁੱਕੇ ਸਨ, ਉਹਨੂੰ ਚੁੱਕ ਕੇ ਲਿਆਏ ਜਿੱਥੇ ਬਾਬਾ ਸਾਵਣ ਮੱਲ ਜੀ ਬੈਠੇ ਸਨ, ਉਥੇ ਬਾਬਾ ਸਾਵਣ ਮੱਲ ਜੀ ਦੇ ਅੱਗੇ ਲਿਆ ਕੇ ਰੱਖਿਆ ਹੈ।
ਸਾਵਣ ਕੇ ਅੱਗੇ ਧਰਿਓ ਬਿਸਮਾਗ ਬਿਸਾਲਾ।
ਬਾਬਾ ਸਾਵਣ ਮੱਲ ਜੀ ਦੇ ਅੱਗੇ ਲਿਆ ਕੇ ਉਸ ਮੁਰਦੇ ਰਾਜ ਕੁਵਰ ਦੀ ਸਰੀਰ ਦੀ ਲੋਥ ਨੂੰ ਰੱਖਿਆ ਹੈ, ਔਰ ਸਭ ਲੋਕ ਵੇਖ ਕੇ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ ਵੀ ਕਿਵੇਂ ਹੋਵੇਗਾ ਇਹ ਮੁਰਦਾ, ਕਿਵੇਂ ਜਿਉਂਦਾ ਹੋ ਸਕਦਾ ਹੈ। ਸਭ ਹੈਰਾਨੀ ਦੇ ਨਾਲ ਬਿਸਮਾਰ ਦੇ ਨਾਲ ਵੇਖ ਰਹੇ ਨੇ।
ਬਸਤਰੀ ਉਘਾੜਿਓ ਬਦਨ ਤੇ ਜਲ ਬੋਰ ਮੰਗਾਇਓ।
ਬਾਬਾ ਸਾਵਣ ਮੱਲ ਜੀ ਨੇ ਇਸ ਮੁਰਦੇ ਦੇ ਮੂੰਹ ਤੋਂ ਬਸਤਰ ਉਤਾਰਿਆ ਰਾਜ ਕੁਵਰ ਦੇ, ਤੇ ਰਾਜ ਕੁਵਰ ਦੇ ਮੂੰਹ ਤੋਂ ਕੱਪੜਾ ਲਾਇਆ ਤੇ ਆਖਿਆ ਜਾਓ ਭਾਈ ਪਾਣੀ ਲੈ ਕੇ ਆਓ, ਜਲ ਲੈ ਕੇ ਆਓ।
ਜਿਸ ਰੁਮਾਲ ਕੀ ਖੂਨ ਟੇਕ ਧੋਈ ਕਰ ਲਾਇਓ।
ਬਾਬਾ ਸਾਵਣ ਮੱਲ ਜੀ ਨੇ ਉਹ ਰੁਮਾਲ ਜਿਹੜਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਕਿਹਾ ਸੀ ਸਾਵਣ ਮੱਲ ਇਹਦੇ ਨਾਲ ਚਾਹੇ ਕਿਸੇ ਮੁਰਦੇ ਨੂੰ ਜਵਾ ਦੇਈ ਤੇ ਚਾਹੇ ਕਿਸੇ ਜਿਉਂਦੇ ਨੂੰ ਮਾਰ ਦੇਈ, ਦੋਵੇਂ ਤਾਕਤਾਂ ਇਹਦੇ ਵਿੱਚ ਨੇ। ਉਹ ਸਾਵਣ ਮੱਲ ਨੇ ਰੁਮਾਲ ਕੱਢਿਆ ਤੇ ਉਸ ਰੁਮਾਲ ਦੀ ਇੱਕ ਕੰਨੀ ਉਹ ਪਾਣੀ ਦੇ ਵਿੱਚ ਪਾਈ ਹੈ, ਪਾਣੀ ਦੇ ਵਿੱਚ ਭਗੋਈ ਹੈ।
ਸੋ ਜਲ ਜਬ ਮੁਖ ਮੈਂ ਪੜਿਓ ਸਤ ਨਾਮ ਬਖਾਨਾ।
ਬਾਬਾ ਸਾਵਣ ਮੱਲ ਜੀ ਨੇ ਉਹ ਕੰਨੀ ਰੁਮਾਲ ਦੀ ਪਾਣੀ ਚ ਭੇ ਕੇ ਨਾ, ਤੇ ਫਿਰ ਉਹ ਕੰਨੀ ਇਹ ਜਿਹੜਾ ਮੁਰਦਾ ਰਾਜ ਕੁਵਰ ਪਿਆ ਸੀ ਇਹਦੇ ਮੂੰਹ ਦੇ ਵਿੱਚ ਉਹ ਕੰਨੀ ਦਾ ਜਲ ਨਚੋੜਿਆ, ਤੇ ਜਦੋਂ ਕੰਨੀ ਦਾ ਜਲ ਨਚੋੜਿਆ ਇਹਦੇ ਮੂੰਹ ਵਿੱਚ ਜਲ ਪਾਇਆ ਤੇ ਬਾਬੇ ਸਾਵਣ ਮੱਲ ਨੇ ਮੂੰਹ ਆਖਿਆ ਬੋਲ ਸਤਨਾਮ ਸ੍ਰੀ
ਵਾਹਿਗੁਰੂ।
ਕਹਿੰਦੇ ਇਹ ਨਾਮ ਬਾਬਾ ਸਾਵਣ ਮੱਲ ਜੀ ਨੇ ਉਚਾਰਨ ਕੀਤਾ ਹੈ।
ਸੀਸ ਜੋ ਆਏ ਰੁਮਾਲ ਕੋ ਆਏ ਤਿਸ ਪ੍ਰਾਨਾ।
ਕਹਿੰਦੇ ਉਹ ਰੁਮਾਲ ਬਾਬਾ ਸਾਵਣ ਮੱਲ ਜੀ ਨੇ ਮੁਰਦਾ ਰਾਜ ਕੁਵਰ ਦੇ ਸਿਰ ਨੂੰ ਛੁਆਇਆ, ਜਦੋਂ ਇਹਦੇ ਸਿਰ ਤੇ ਰੁਮਾਲ ਰੱਖਿਆ ਤੇ ਕਹਿੰਦੇ ਉਸ ਮੁਰਦੇ ਰਾਜ ਕੁਵਰ ਦੇ ਵਿੱਚ ਪ੍ਰਾਣ ਆ ਗਏ ਤੇ ਉਹ ਜੀਵਤ ਹੋ ਗਿਆ।
ਸ੍ਰੀ ਅਕਾਲ।
ਕਹਿੰਦੇ ਉਸ ਮੁਰਦੇ ਰਾਜ ਕੁਵਰ ਵਿੱਚ ਪ੍ਰਾਣ ਆ ਗਏ, ਸੁਰਜੀਤ ਹੋ ਗਿਆ, ਜਿਉਂਦਾ ਹੋ ਗਿਆ ਉਹ ਬਾਲਕ।
ਜਥਾ ਸੰਜੀਵਨੀ ਜਲ ਕਸੀ ਲਛਮਣ ਮੁਖ ਡਾਰੇ।
ਜਿਵੇਂ ਲਛਮਣ ਮੂਰਛਿਤ ਹੋਇਆ ਸੀ ਨਾ ਤੇ ਹਨੁਮਾਨ ਜੀ ਨੂੰ ਭੇਜਿਆ ਸੀ ਵੀ ਜਾਓ ਸੰਜੀਵਨੀ ਬੂਟੀ ਲੈ ਕੇ ਆਓ, ਤੇ ਸੰਜੀਵਨੀ ਬੂਟੀ ਜਦੋਂ ਲਿਆਏ ਤੇ ਉਹ ਸੰਜੀਵਨੀ ਬੂਟੀ ਕਸਾ ਕੇ ਉਹਦਾ ਪਾਣੀ ਜਦੋਂ ਲਛਮਣ ਦੇ ਮੂੰਹ ਵਿਚ ਪਾਇਆ ਸੀ ਨਾ ਤੇ ਲਛਮਣ ਮੁੜ ਕੇ ਸੁਰਜੀਤ ਹੋ ਗਿਆ ਸੀ ਸੰਜੀਵਨੀ ਬੂਟੀ ਦੇ ਨਾਲ। ਕਹਿੰਦੇ ਉਹੀ ਕਲਾ ਮਾਨੋ ਇੱਥੇ ਅੱਜ ਦੁਬਾਰਾ ਵਰਤੀ ਹੋਵੇ।
ਤਥਾ ਕੁਵਰ ਜੀਵਤ ਉੱਠਿਓ ਚੱਕ ਪਲ ਕੇ ਉਗਾੜੇ।
ਮਾਨੋ ਉਸ ਰੁਮਾਲ ਦੇ ਨਾਲ ਜਿਹੜਾ ਜਲ ਇਹਦੇ ਮੂੰਹ ਵਿਚ ਪਾਇਆ ਉਹ ਜਲ ਨਹੀਂ ਸੀ, ਸੰਜੀਵਨੀ ਬੂਟੀ ਸੀ ਜਿਹੜੀ ਰਾਜ ਕੁਵਰ ਦੇ ਮੂੰਹ ਵਿਚ ਪਈ ਤੇ ਉਹ ਮੁਰਦਾ ਜਿਉਂਦਾ ਹੋ ਗਿਆ, ਔਰ ਜਿਉਂਦਾ ਹੋ ਕੇ ਉੱਠ ਕੇ ਬੈਠ ਗਿਆ, ਸੁਰਜੀਤ ਹੋ ਕੇ ਉੱਠ ਕੇ ਬੈਠ ਗਿਆ।
ਮੁਖ ਪਲਕੇ ਉਘਾੜੇ ਰਾਜਾ ਮਿਲਿਓ ਪਿਆਰ ਪੁਜ ਰਾਮੀ ਮੁਖ ਚੁੰਮਾ।
ਕਹਿੰਦੇ ਅੱਖਾਂ ਖੋਲੀਆਂ ਰਾਜ ਕੁਵਰ ਨੇ ਤੇ ਰਾਜੇ ਦੀ ਖੁਸ਼ੀ ਦੀ ਹੱਦ ਨਾ ਰਹੀ, ਭੱਜ ਕੇ ਪਹਿਲਾਂ ਅੱਗੇ ਹੋ ਕੇ ਆਪਣੇ ਪੁੱਤਰ ਨੂੰ ਗੱਲ ਵਕੜੀ ਪਾ ਕੇ ਮਿਲਿਆ। ਪਟਰਾਣੀ ਆਈ, ਉਹਨੇ ਆਪਣੇ ਪੁੱਤਰ ਦਾ ਮੱਥਾ ਚੁੰਮਿਆ, ਘੁੱਟ ਘੁੱਟ ਕੇ ਗਲ ਨਾਲ ਲਾਉਂਦੇ ਤੇ ਨਾਲੇ ਦਾ ਮੱਥਾ ਚੁੰਮਦੇ ਨੇ।
ਆਂਡੋ ਤਾਚੀ ਨੂੰ ਸੋ ਭਇਓ ਤਜ ਕਰ ਤਲ ਭੁਮਾ।
ਰਾਜਾ ਜਿਹੜਾ ਸੀ ਜ਼ਮੀਨ ਛੱਡ ਕੇ ਉਹ ਵੀ ਉੱਥੋਂ ਖਲੋਤਾ, ਤੇ ਜਿਹੜਾ ਰਾਜ ਕੁਵਰ ਸੀ ਜ਼ਮੀਨ ਤੇ ਪਹਿਲਾਂ ਮੁਰਦੇ ਵਾਂਗੂ ਲੇਟਿਆ ਹੋਇਆ, ਉੱਠ ਕੇ ਖਲੋ ਗਿਆ ਉਸੇ ਵੇਲੇ ਜ਼ਮੀਨ ਤੇ।
ਸਵਈਆ ਚੰਦ ਭਇਓ ਆਨੰਦ ਬਿਲੰਦ ਸਭਨ ਕਾ ਮੰਗਲ ਗਾਵੇ ਅਨੇਕ ਪ੍ਰਕਾਰ।
ਪਾਸੇ ਆਨੰਦ ਹੀ ਆਨੰਦ ਵਰਤ ਗਿਆ ਉਸੇ ਵੇਲੇ, ਮੰਗਲ ਖੁਸ਼ੀਆਂ ਖੇੜੇ ਸਭ ਪਾਸੇ ਆਨੰਦ ਹੀ ਆਨੰਦ ਵਰਤ ਗਿਆ, ਸਭ ਆਪਣੀ ਰਸਨਾ ਤੋਂ ਮੰਗਲ ਗਾਇਨ ਕਰ ਰਹੇ ਨੇ।
ਬੜ ਉਤਸ਼ਾਹ ਕਰਿਓ ਮੈਂ ਪਾਲਕ ਦੀਨ ਦੀਨ ਦਰਬ ਉਦਾਰਾ।
ਬੜਾ ਉਤਸ਼ਾਹ ਕੀਤਾ ਰਾਜੇ ਨੇ, ਬੜਾ ਖੁਸ਼ੀਆਂ ਮਨਾਈਆਂ, ਖੇੜੇ ਮਨਾਏ, ਤੇ ਉਸ ਵਕਤ ਜਿਹੜੇ ਗਰੀਬ ਸਨ ਉਨ੍ਹਾਂ ਗਰੀਬਾਂ ਦੀਆਂ ਝੋਲੀਆਂ ਧਨ ਦੇ ਨਾਲ ਭਰ ਦਿੱਤੀਆਂ ਰਾਜੇ ਹਰੀਪੁਰ ਨੇ। ਸਭ ਦੀਆਂ ਝੋਲੀਆਂ ਧਨ ਦੇ ਨਾਲ ਗਰੀਬਾਂ ਦੀਆਂ ਭਰ ਦਿੱਤੀਆਂ। ਜਿਹੜਾ ਵੀ ਜਾਚਕ ਆਇਆ, ਕਿਸੇ ਮੰਗਤੇ ਨੂੰ ਜਾਚਕ ਨੂੰ ਆਪਣੇ ਦੁਆਰ ਤੋਂ ਖਾਲੀ ਨਹੀਂ ਜਾਣ ਦਿੱਤਾ।
ਲਗ ਦੁੰਦ ਪਗਨ ਸੰਗ ਨਫੀਰਨ ਬਾਜਨ ਲਾਗੇ ਦੁਰਗ ਦੁਆਰ।
ਛੋਟੇ ਨਗਾਰੇ ਖਾਲਸਾ ਜੀ ਉਨ੍ਹਾਂ ਸਮਿਆਂ ਦਾ ਇੱਕ ਸੰਕੇਤ ਹੁੰਦਾ ਸੀ ਖੁਸ਼ੀ ਪ੍ਰਗਟਾਉਣ ਦਾ, ਕਿ ਜਿਸ ਘਰ ਦੇ ਵਿਚ ਖੁਸ਼ੀ ਹੁੰਦੀ ਸੀ ਉਸ ਦਰਵਾਜੇ ਦੇ ਮੂਹਰੇ ਛੋਟੇ ਨਗਾਰੇ ਬਜਾਏ ਜਾਂਦੇ ਸਨ, ਨਫੀਰੀਆਂ ਵਜਾਈਆਂ ਜਾਂਦੀਆਂ ਸੀ। ਰਾਜੇ ਦੇ ਰਾਜ ਮਹਿਲਾਂ ਦੇ ਦਰਵਾਜਿਆਂ ਦੇ ਬਾਹਰ ਛੋਟੇ ਨਗਾਰੇ ਵਜਾਏ ਜਾ ਰਹੇ ਨੇ ਖੁਸ਼ੀਆਂ ਦੇ, ਨਫੀਰੀਆਂ ਵਜਾਈਆਂ ਜਾ ਰਹੀਆਂ ਨੇ ਜੋ ਮੰਗਲ ਦੇ ਰਹੀਆਂ ਨੇ, ਸੁਨੇਹਾ ਦੇ ਰਹੇ ਨੇ ਸਾਰੇ ਨਗਰ ਵਿਚ ਕਿ ਰਾਜ ਮਹਿਲਾਂ ਦੇ ਵਿਚ ਮੁੜ ਖੁਸ਼ੀਆਂ ਆ ਗਈਆਂ ਹਨ।
ਭਾਟ ਕਲਾਵਤ ਕਰਕੇ ਰਾਗ ਧੁਨ ਬਜੈ ਮਿਰਦੰਗ ਰਬਾਬ ਸਿਤਾਰਾ।
ਆ ਗਏ ਕਲਾਵਤ, ਆ ਗਏ ਰਾਗਾਂ ਦੇ ਸੰਯੁਗਤ, ਉਹ ਕਵਿਤ ਬਣਾ ਬਣਾ ਕੇ ਗਾਇਨ ਕਰਦੇ ਨੇ, ਸਵਈਏ ਬਣਾ ਬਣਾ ਕੇ ਗਾਇਨ ਕਰਦੇ ਨੇ, ਰਬਾਬਾਂ ਲਿਆ ਕੇ ਰਬਾਬਾਂ ਵਜਾ ਕੇ ਉਹਨਾਂ ਰਬਾਬਾਂ ਦੇ ਨਾਲ ਭੱਟ ਕਲਾਵਤ ਸੁਰ ਮਿਲਾ ਮਿਲਾ ਕੇ ਗਾਉਂਦੇ ਨੇ।
ਮਹਾ ਅਮੰਗਲ ਪ੍ਰਥਮ ਹੋਤੋ ਜੈ ਤੈ ਤਬ ਮੰਗਲ ਕਰੈ ਵਿਸਾਲਾ।
ਤੇ ਪਹਿਲਾਂ ਰੱਜ ਕੇ ਸੋਗ ਬਣਾਇਆ ਜਾ ਰਿਹਾ ਸੀ, ਲੋਕ ਦੁੱਖ ਦੇ ਨਾਲ ਚੀਖ ਤਿਹਾੜਾ ਕਰਕੇ ਚੀਕ ਰਹੇ ਸੀ, ਰੋ ਰਹੇ ਸਨ, ਬਿਰਲਾਪ ਮਚਿਆ ਹੋਇਆ ਸੀ। ਕਹਿੰਦੇ ਉੱਥੇ ਵੇਖਦੇ ਹੀ ਵੇਖਦਿਆਂ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ, ਮੰਗਲ ਹੀ ਮੰਗਲ, ਚਾਰੇ ਪਾਸੇ ਆਨੰਦ ਹੀ ਆਨੰਦ ਵਰਤਦਾ ਦਿਸ ਰਿਹਾ।
ਰਾਜਾ ਰਾਣੀ ਸਚਿਵ ਸਹਿਤ ਸਭ ਸ਼ਾਮਣ ਮਲ ਆਗੇ ਤਤਕਾਲਾ।
ਰਾਜਾ ਆਪਣੀਆਂ ਰਾਣੀਆਂ ਸਮੇਤ, ਆਪਣੇ ਵਜ਼ੀਰਾਂ ਸਮੇਤ ਬਾਬਾ ਸ਼ਾਮਣ ਮਲ ਜੀ ਦੇ ਚਰਨਾਂ ਵਿਚ ਆਇਆ ਤੇ ਚਰਨਾਂ ਤੇ ਝੁਕ ਝੁਕ ਕੇ ਮੱਥਾ ਟੇਕਿਆ।
ਹੱਥ ਨਜੋੜੇ ਕੋਰਨ ਅਰਪੈ ਘਰ ਪੈਰਾਈ ਫੂਲਨ ਮਾਲਾ।
ਹੱਥ ਜੋੜ ਜੋੜ ਕੇ ਪਿਟਾਵਾਂ ਭੇਟ ਕਰਦੇ ਨੇ ਬਾਬੇ ਸ਼ਾਮਣ ਮਲ ਦੇ ਚਰਨਾਂ ਚ, ਪਿਟਾਵਾਂ ਭੇਟ ਕੇ ਹੱਥ ਜੋੜ ਕਰਕੇ ਨਮਸਕਾਰਾਂ ਕਰਦੇ, ਤੇ ਫੁੱਲਾਂ ਦੀ ਮਾਲਾ, ਬੜੇ ਸੋਹਣੇ ਫੁੱਲਾਂ ਦੀ ਮਾਲਾ ਉਹ ਬਣਵਾਈ ਆ ਰਾਜੇ ਨੇ, ਔਰ ਬਾਬਾ ਸ਼ਾਮਣ ਮਲ ਜੀ ਦੇ ਗਲ ਦੇ ਵਿਚ ਪਾਈ ਹੈ।
ਜਮਰ ਧੁਰਾਵੇ ਸੁਜਸ ਵਧਾਵੇ ਸ਼ੀਸ ਨਿਵਾਵੇ ਤਰ ਪਦ ਭਾਲਾ।
ਸ਼ਾਵਣ ਮਲ ਦੇ ਸੀਸ ਦੇ ਉੱਤੇ ਚਬਰ ਝੁਲਾਉਂਦੇ ਨੇ, ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਅਨੇਕ ਪ੍ਰਕਾਰ ਦੀ ਪੂਜਾ ਅਰਚਨਾ ਬਾਬਾ ਸ਼ਾਵਣ ਮਲ ਜੀ ਦੀ ਕਰਦੇ, ਔਰ ਬੜੀ ਖੁਸ਼ੀ ਮਨਾ ਰਹੇ ਨੇ।
ਦਿਵਕਾ ਪਰ ਚੜਾਏ ਤੇ ਲਿਆਏ ਸੁੰਦਰ ਮੰਦਰ ਅੰਦਰ ਥਾਨ।
ਜਸ ਕਰਦੇ ਬਾਬਾ ਸ਼ਾਵਣ ਮਲ ਜੀ ਦਾ, ਬੜੀ ਮਹਿਮਾ ਕਰਦੇ ਨੇ। ਕਹਿੰਦੇ ਸਾਡੇ ਸਾਰੇ ਮੁਰਦਿਆਂ ਨੂੰ ਜੀਵਨ ਦਾਨ ਦੇਣ ਵਾਲੇ ਨੇ ਬਾਬਾ ਸ਼ਾਵਣ ਮਲ ਜੀ, ਇਹਨਾਂ ਸਾਨੂੰ ਸਾਰਿਆਂ ਨੂੰ ਜੀਵਨ ਦਾਨ ਦਿੱਤਾ ਹੈ ਸ਼ਿਵਕਾ ਤੇ ਸੋਹਣੀ ਪਾਲਕੀ ਚ, ਜਿਹਦੇ ਚ ਕਿਤੇ ਰਾਜਾ ਆਪ ਬਹਿ ਕੇ ਸਵਾਰੀ ਕਰਦਾ, ਉਸ ਪਾਲਕੀ ਵਿਚ ਬਾਬਾ ਸ਼ਾਵਣ ਮਲ ਜੀ ਨੂੰ ਬਿਠਾ ਕੇ ਆਪਣੇ ਮਹਿਲਾਂ ਵਿਚ, ਜਿਹੜੇ ਮੁੱਖ ਖਾਸ ਮਹਿਲ ਨੇ ਉਨ੍ਹਾਂ ਖਾਸ ਮਹਿਲਾਂ ਦੇ ਵਿਚ ਬਾਬਾ ਸ਼ਾਵਣ ਮਲ ਜੀ ਨੂੰ ਲੈ ਕੇ ਆਏ ਹਨ।
ਸਾਦਰ ਡੇਰੇ ਕੋ ਕਰੋ ਆਇਓ ਖਾਨ ਪਾਨ ਸਭ ਦੀਨ ਸਿਆਨ।
ਖਾਸ ਮਹਿਲਾਂ ਦੇ ਵਿਚ ਬਾਬਾ ਸ਼ਾਵਣ ਮਲ ਜੀ ਦਾ ਬੜੇ ਸਤਿਕਾਰ ਨਾਲ ਡੇਰਾ ਕਰਵਾਇਆ, ਖਾਨ ਪਾਨਣ ਵਾਸਤੇ ਲੰਗਰ ਪ੍ਰਸ਼ਾਦਾ ਮਠਿਆਈਆਂ ਪਕਵਾਨ ਫਲ ਫਰੂਟ ਮੇਵੇ ਉਹ ਲਿਆ ਕੇ ਬਾਬਾ ਸ਼ਾਵਣ ਮਲ ਜੀ ਦੇ ਚਰਨਾਂ ਚ ਰੱਖੇ ਹਨ।
ਬਹੁਤ ਮੋਲ ਕੋ ਪਲੰਗ ਦਿਸਾਇਓ ਆਏ ਸਭਨ ਤੇ ਬੰਧਨ ਛਾਨ।
ਬੜਾ ਕੀਮਤੀ ਪਲੰਗਾ ਜਿਹਦੇ ਹਾਥੀ ਦੇ ਦੰਦ ਦੇ ਪਾਵੇ ਬਣੇ ਹੋਏ ਨੇ, ਇਹੋ ਜਿਹਾ ਕੀਮਤੀ ਪਲੰਗਾ ਬਾਬਾ ਸ਼ਾਵਣ ਮਲ ਜੀ ਦੇ ਬੈਠਣ ਵਾਸਤੇ ਡਾਇਆ, ਉਸ ਪਲੰਘੇ ਤੇ ਬਾਬਾ ਸਾਵਣ ਮੱਲ ਜੀ ਬੈਠੇ ਨੇ, ਸਭ ਲੋਕ ਬਾਹਰੋਂ ਮੇਰੀ ਆਉਂਦੇ ਨੇ, ਵਜ਼ੀਰਾਂ ਸਮੇਤ ਅਹਿਲਕਾਰ ਵੱਡੇ ਵੱਡੇ ਜਿਹੜੇ ਅਫਸਰ ਸਨ ਰਾਜੇ ਦੇ, ਉਹ ਆ ਕੇ ਬਾਬਾ ਸਾਵਣ ਮੱਲ ਜੀ ਨੂੰ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ।
ਖਰੀਦਾਰ ਗੁੰਫੇ ਜਿਸ ਲਟਕਦ ਉੱਪਰ ਕਹਿੰਦੇ,
ਬੜਾ ਸੋਹਣਾ ਪਲੰਘਾ ਡਾਹਿਆ ਬਾਬਾ ਜੀ ਦੇ ਬੈਠਣ ਵਾਸਤੇ, ਤੇ ਪਲੰਘੇ ਦੇ ਉੱਤੇ ਚੰਦੋਆ ਵੀ ਤਾਣਿਆ, ਇਹ ਜਾਣ ਕੇ ਵੀ ਇਹੀ ਸਾਡਾ ਗੁਰੂ ਹੈ। ਇਹਦਾ ਬਾਬੇ ਸਾਵਣ ਮੱਲ ਦਾ ਗੁਰੂ ਜਿੰਨਾ ਸਤਿਕਾਰ ਕੀਤਾ ਰਾਜੇ ਨੇ, ਹਰੀਪੁਰ ਨੇ ਤੇ ਵਜ਼ੀਰਾਂ ਨੇ, ਤੇ ਬੜਾ ਸੋਹਣਾ ਚੰਦੋਆ ਤਾਣਿਆ, ਬੜਾ ਸੁੰਦਰ ਪਲੰਘਾ ਉਹਦੇ ਤੇ ਜਰੀਦਾਰ ਵਿਛਾਉਣਾ, ਜਿਹਦੇ ਨਾਲ ਗੁੰਫੇ ਲਟਕਦੇ ਹੋਏ ਨਜ਼ਰ ਆਉਂਦੇ ਨੇ।
ਇਤਿਆਦਕ ਸੁਰੂਖ ਕੀਨਤ ਮਹਿਮਾ ਪਿਕ ਸਗਰੇ ਬਿਸਮਾਏ,
ਪੂਜਾ ਕੀਤੀ ਰਾਜੇ ਹਰੀਪੁਰ ਨੇ ਬਾਬਾ ਸਾਵਣ ਮੱਲ ਜੀ ਦੀ, ਇਹਨਾਂ ਦੀ ਮਹਿਮਾ ਵੇਖ ਵੇਖ ਕੇ ਸਭ ਪ੍ਰਸੰਨ ਹੋ ਰਹੇ ਨੇ।
ਗੁਰ ਸਮਰਤ ਮਹਾ ਸਭ ਰੀਤਨ ਸੁਤ ਮਿਤੂ ਕੋ ਦੀਨ ਜਿਵਾਏ,
ਲੋਕ ਆਪੋ ਚ ਗੱਲਾਂ ਕਰਦਿਆਂ ਕਹਿੰਦੇ ਨੇ ਗੁਰੂ ਸਮਰੱਥ ਹੈ ਆਪਸ ਵਿਚ, ਉਨ੍ਹਾਂ ਨੂੰ ਇਹ ਨਹੀਂ ਪਤਾ ਹਾਲੇ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਨਹੀਂ ਪਤਾ, ਬਾਬੇ ਸਾਵਣ ਮੱਲ ਨੂੰ ਹੀ ਗੁਰੂ ਕਹਿ ਕੇ ਬੁਲਾਉਂਦੇ। ਕਹਿੰਦੇ ਜੀ ਗੁਰੂ ਬੜਾ ਸਮਰੱਥ ਹੈ, ਵੇਖੋ ਜਿਹਨੇ ਰਾਜ ਹਰੀਪੁਰ ਦੇ ਲੜਕੇ ਨੂੰ ਰਾਜਕੁਮਾਰ ਨੂੰ ਮੁਰਦੇ ਨੂੰ ਜਿਉਂਦਾ ਕਰ ਦਿੱਤਾ, ਇਹਦੇ ਤੋਂ ਵੱਡਾ ਸਮਰੱਥ ਹੋਰ ਭਲਾ ਕੌਣ ਹੋ ਸਕਦਾ ਹੈ।
ਕਿਤਕ ਦਿਵਸ ਮੈਂ ਨਿਪ ਸਿੱਖ ਹੋਇਓ ਹੁਣ ਸਭ ਸਿੱਖੀ ਕੇ ਮਗ ਆਏ,
ਇਹਨਾਂ ਵਿਚ ਹੀ ਰਾਜਾ ਸਿੱਖ ਬਣ ਗਿਆ ਗੁਰੂ ਘਰ ਦਾ। ਫਿਰ ਜਿੰਨੇ ਵਜ਼ੀਰ ਸੀ ਸਹਿਜੇ ਸਹਿਜੇ ਉਹ ਵੀ ਗੁਰੂ ਘਰ ਦੇ ਸਿੱਖ ਬਣਨ ਲੱਗ ਪਏ, ਉਨ੍ਹਾਂ ਵੀ ਆ ਕੇ ਸਿੱਖੀ ਧਾਰਨ ਕਰ ਲਈ। ਏਦਾਂ ਗੁਰੂ ਘਰ ਦੀ ਸਿੱਖੀ ਦਾ ਰਸਤਾ ਬਾਬਾ ਸਾਵਣ ਮੱਲ ਜੀ ਨੇ ਹਰੀਪੁਰ ਰਿਆਸਤ ਵਿਚ ਪ੍ਰਗਟ ਕੀਤਾ ਹੈ।
ਵਾਹਿਗੁਰੂ ਸਿਮਰੈ ਸੁਖ ਪਾਵੈ ਚਿਤ ਇੱਛਾ ਕਹਿ ਦੇਤ ਪੁਜਾਏ,
ਔਰ ਸਭ ਵਾਹਿਗੁਰੂ 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 ਦਾ ਹੀ ਜਾਪ ਹੋ ਰਿਹਾ ਹਰੀਪੁਰ ਨਗਰ ਵਿਚ, ਕੱਲੇ ਕੱਲੇ ਦੀ ਜ਼ੁਬਾਨ ਤੇ ਹੀ ਗੁਰਮੰਤਰ ਦਾ ਜਾਪ ਚੱਲ ਰਿਹਾ। ਔਰ ਜਿਹੜਾ ਵੀ ਕੋਈ ਆਪਣੇ ਮਨ ਦੇ ਵਿਚ ਚਿਤ ਚ ਕਾਮਨਾ ਲੈ ਕੇ ਆਉਂਦਾ ਹੈ, ਬਾਬਾ ਸਾਵਣ ਮੱਲ ਜੀ ਕੋਲ ਅਜਮਤ ਤਾਂ ਹੈ ਹੀ ਹੈ ਨਾ, ਫਿਰ ਸਤਿਗੁਰਾਂ ਦਾ ਰੁਮਾਲ ਵੀ ਹੈ ਕਰਾਮਾਤਾਂ ਵਾਲਾ, ਤੇ ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਜਿਹੜੀ ਕੋਈ ਕਾਮਨਾ ਲੈ ਕੇ ਤੇਰੇ ਕੋਲ ਆਏਗਾ ਉਨ੍ਹਾਂ ਦੀ ਕਾਮਨਾ ਪੂਰੀ ਹੋਵੇਗੀ। ਤੇ ਸਭ ਦੀਆਂ ਕਾਮਨਾਵਾਂ ਪੂਰੀਆਂ ਹੋ ਰਹੀਆਂ ਨੇ, ਸਭ ਦੀਆਂ ਇੱਛਾਵਾਂ ਸਤਿਗੁਰਾਂ ਦੇ ਦਰੋਂ ਘਰੋਂ ਪੂਰਨ ਹੋ ਰਹੀਆਂ ਨੇ।
ਹੁਣ ਸਾਵਣ ਮੱਲ ਨਿਪ ਸੰਗ ਬਾਖਿਓ ਅਮਰੇ ਸਦਨ ਵਿਪਾਸਾ ਤੀਰ,
ਹੁਣ ਬਾਬਾ ਸਾਵਣ ਮੱਲ ਜੀ ਆਪਣੇ ਉਸ ਮੁੱਖ ਮੁੱਦੇ ਤੇ ਆਏ ਜਿਹਦੇ ਕਾਰਨ ਕਰਕੇ ਇੱਥੇ ਚੱਲ ਕੇ ਪਹੁੰਚੇ ਸਨ। ਬਾਬਾ ਸਾਵਣ ਮੱਲ ਜੀ ਕਹਿੰਦੇ ਹਰੀਪੁਰ ਦੇ ਰਾਜੇ ਨੂੰ, ਰਾਜਨ ਸਾਡਾ ਜਿਹੜਾ ਨਗਰ ਹੈ ਉਹ ਬਿਆਸ ਦਰਿਆ ਦੇ ਕੰਢੇ ਤੇ ਬਣਿਆ ਹੋਇਆ, ਬਿਆਸ ਦਰਿਆ ਦੇ ਕੰਢੇ ਤੇ ਸਾਡੇ ਘਰ ਬਣ ਰਹੇ ਨੇ, ਉਥੇ ਸਾਡੇ ਸਿੱਖਾਂ ਦੇ ਮਕਾਨ ਬਣ ਰਹੇ ਨੇ।
ਚਾਦਰ ਦੀ ਰੱਖੀ ਸੇਠਾ ਇਕੱਠਾ ਕਰੋ ਵਿਸਾਲ ਸ਼ਤੀਰ,
ਉਥੇ ਸਾਨੂੰ ਲੰਮੀਆਂ ਲੱਕੜਾਂ ਚਾਹੀਦੀਆਂ ਨੇ, ਲੰਮੀਆਂ ਸ਼ਤੀਰਾਂ ਚਾਹੀਦੀਆਂ ਨੇ, ਇਸ ਕਰਕੇ ਰਾਜਾ ਤੂੰ ਹੁਕਮ ਕਰਕੇ ਛੇਤੀ ਨਾਲ ਵੱਡੀਆਂ ਜਿਹੜੀਆਂ ਲੰਮੀਆਂ ਸ਼ਤੀਰਾਂ ਨੇ ਉਹਨਾਂ ਦੀ ਤਿਆਰੀ ਕਰਵਾਓ, ਚਰਵਾ ਕੇ ਤਿਆਰ ਕਰਦੇ।
ਤੇਰੇ ਬੰਦੋ ਕਾਸ਼ਟ ਗਨ ਕੇ ਫਿਰ ਕਰ ਬੀਚ ਡਾਰੀਏ ਨੀਰ,
ਸ਼ਤੀਰਾਂ ਦੇ ਬੇੜੇ ਬੰਨ ਕੇ ਉਹਨਾਂ ਸ਼ਤੀਰਾਂ ਨੂੰ ਤਿਆਰ ਕਰਕੇ ਬਿਆਸ ਦਰਿਆ ਦੇ ਪਾਣੀ ਵਿਚ ਪਾ ਦਿਓ, ਔਰ ਉਹ ਸ਼ਤੀਰਾਂ ਦੇ ਲੱਕੜਾਂ ਦੇ ਬੇੜੇ ਬੰਨ ਕੇ ਉਸ ਸਾਡੇ ਨਗਰ ਗੋਇੰਦਵਾਲ ਸਾਹਿਬ ਤੱਕ ਪਹੁੰਚਦੇ ਕਰ ਦਿਓ, ਜਿੰਨਾ ਛੇਤੀ ਹੋ ਸਕਦਾ ਇਹ ਕੰਮ ਛੇਤੀ ਕਰੋ।
ਸਰਨ ਹਾਰ ਨਰ ਸੰਗ ਸਿਧਾਵੈ ਸਨੇ ਸਨੇ ਤੈ ਪਾਏ ਬੀਰ,
ਜਿਹੜੇ ਉਹ ਬੇੜੇ ਲੈ ਕੇ ਜਾਣੇ ਨੇ ਨਾਲ ਬੇੜੇ ਲਿਜਾਣ ਵਾਲੇ ਜਿਹੜੇ ਤਰਨ ਵਾਲੇ ਤੈਰਾਕੀ ਨੇ ਜਿਹੜੇ ਉਹਨਾਂ ਬੇੜਿਆਂ ਨੂੰ ਸਾਂਭ ਕੇ ਲਿਜਾ ਸਕਣ, ਉਹ ਬੰਦੇ ਵੀ ਨਾਲ ਭੇਜ ਦਿਓ ਜਿਹੜੇ ਸਨੇ ਸਨੇ ਸਹਿਜੇ ਸਹਿਜੇ ਉਸ ਪਾਣੀ ਦੇ ਵਿਚ ਬੇੜਿਆਂ ਨੂੰ ਠੱਲ ਕੇ ਉਹ ਬੇੜੇ ਸਾਡੇ ਨਗਰ ਗੋਇੰਦਵਾਲ ਸਾਹਿਬ ਤੱਕ ਪਹੁੰਚਦੇ ਕਰ ਦੇਣ।
ਗੋਇੰਦਵਾਲ ਨਗਰ ਸਾਥੀ ਉੱਪਰ ਤਾਂ ਜਾਏ ਸਗਰੋ ਨਿਕਸਾਏ,
ਬਿਆਸ ਦਰਿਆ ਦੇ ਕੰਢੇ ਤੇ ਸਾਡਾ ਨਗਰ ਹੈ ਗੋਇੰਦਵਾਲ ਸਾਹਿਬ, ਉਥੇ ਜਦੋਂ ਤੁਸੀਂ ਇਹ ਬੇੜੇ ਲੈ ਜਾਓਗੇ ਲੱਕੜਾਂ ਦੇ, ਉਥੋਂ ਫਿਰ ਇਹ ਬੇੜੇ ਕੱਢ ਕੇ ਨਗਰ ਦੇ ਵਿਚ ਲਿਜਾਏ ਜਾਣਗੇ।
ਇਹ ਸੁਣ ਭੂਪ ਹਰੀਪੁਰ ਕੋ ਤਬ ਉਹ ਨਰਦੀਨੇ ਕਾੜ ਲਗਾਏ,
ਰਾਜੇ ਹਰੀਪੁਰ ਨੇ ਜਦੋਂ ਇਹ ਹੁਕਮ ਸੁਣਿਆ ਬਾਬਾ ਸਾਵਣ ਮੱਲ ਜੀ ਦਾ, ਉਸੇ ਵੇਲੇ ਨੌਕਰ ਲਾ ਦਿੱਤੇ, ਚਾਕਰ ਲਾ ਦਿੱਤੇ ਬੜੀ ਛੇਤੀ ਨਾਲ, ਭਾਈ ਜਿੰਨਾ ਛੇਤੀ ਹੋ ਸਕਦਾ ਵੱਡੀਆਂ ਵੱਡੀਆਂ ਲੱਕੜਾਂ ਜੰਗਲ ਬੜੇ ਸਨ ਹਰੀਪੁਰ ਦੀ ਰਿਆਸਤ ਵਿਚ, ਬੜੇ ਬੜੇ ਚੀਲ ਦੇ ਲੰਮੇ ਦਰਖਤ ਸਨ, ਉਹਨਾਂ ਦੀਆਂ ਸ਼ਤੀਰਾਂ ਕੱਟਣ ਵਾਸਤੇ ਹੁਕਮ ਲਾ ਦਿੱਤਾ।
ਕਾਸ਼ਿਟ ਤੋਂ ਬਚੋਰ ਬੋ ਤੇਰਾ ਖਾਤੀ ਤੇ ਤਛਾਏ ਚਿਰਵਾਏ।
ਵੱਡੀਆਂ ਵੱਡੀਆਂ ਦਰਖਤਾਂ ਦੀਆਂ ਜਿਹੜੀਆਂ ਜੜ੍ਹਾਂ ਤੋਂ ਦਰਖਤ ਕੱਟ ਲਏ, ਉਹਨਾਂ ਦੀਆਂ ਪੂਰੀਆਂ ਬਣਾ ਬਣਾ ਕੇ ਲੰਮੇ ਲੰਮੇ ਸ਼ਤੀਰ ਖਾਤੀ ਕਹਿੰਦੇ ਨੇ ਤਰਖਾਣਾ ਨੂੰ। ਤਰਖਾਣਾ ਨੂੰ ਆਖਿਆ ਵੀ ਚੀਰ ਕੇ ਉਹਨਾਂ ਦੀਆਂ ਚੰਗੀਆਂ ਵੱਡੀਆਂ ਸ਼ਤੀਰਾਂ ਬਣਾ ਦਿਓ। ਵੱਡੀਆਂ ਵੱਡੀਆਂ ਲੰਮੀਆਂ ਸ਼ਤੀਰਾਂ ਉਹਨਾਂ ਲੱਕੜਾਂ ਦੀਆਂ ਚਰਵਾ ਕੇ ਬਣਵਾ ਦਿੱਤੀਆਂ।
ਦੀਰਘ ਲੈ ਲੱਕੜੀ ਕਰ ਸੰਚੈ ਅਨਕ ਪੰਥ ਸੁੰਦਰ ਕਰਵਾਏ।
ਵੱਡੀਆਂ ਲੰਮੀਆਂ ਜਿਹੜੀਆਂ ਲੱਕੜਾਂ ਨੇ ਜਿਹੜੇ ਸ਼ਤੀਰਾਂ ਦੇ ਕੰਮ ਆਉਣ, ਉਹ ਵੱਡੀਆਂ ਵੱਡੀਆਂ ਸ਼ਤੀਰਾਂ ਤਿਆਰ ਕਰਕੇ ਚਰਵਾ ਕੇ ਬਣਾ ਰਹੇ ਨੇ।
ਬੰਦ ਬਿਪਾਸਾ ਕੇ ਵਿੱਚ ਨਰ ਕਰ ਸੰਗ ਸੁਧੀਏ ਚਲਾਏ।
ਤਾਂ ਬੇੜੇ ਬੰਨ ਬੰਨ ਕੇ ਨਾ ਸ਼ਤੀਰਾਂ ਦੇ, ਉਹ ਲੰਮੀਆਂ ਲੱਕੜਾਂ ਦੇ ਦੀਰਘ ਦਾਰਾਂ ਜਿਨ੍ਹਾਂ ਦੀ ਲੋੜ ਪੈਣੀ ਸੀ, ਉਹ ਵੱਡੀਆਂ ਵੱਡੀਆਂ ਲੱਕੜਾਂ ਦੇ ਬੜੇ ਸਾਰੇ ਬੇੜੇ ਬੰਨ ਬੰਨ ਕੇ ਇਕੱਠੇ ਕਰ ਕਰਕੇ ਉਹ ਬਿਆਸ ਦਰਿਆ ਦੇ ਪਾਣੀ ਦੇ ਵਿਚ ਪਾ ਦਿੱਤੇ ਨੇ, ਰੋੜ ਦਿੱਤੇ ਨੇ।
ਗੋਇੰਦਵਾਲ ਵਿਸਾਲ ਕਾਠਗਨ ਤੇਤੇ ਤੂਰਨ ਪਹੁੰਚੀ ਆਏ।
ਹਰੀਪੁਰ ਤੋਂ ਲੱਕੜਾਂ ਦਾ ਉਹ ਵੱਡਾ ਸਮੂਹ ਲੈ ਕੇ, ਨਾਲ ਬੰਦੇ ਵੀ ਭੇਜੇ ਹਰੀਪੁਰ ਦੇ ਰਾਜੇ ਨੇ, ਉਹ ਲੱਕੜਾਂ ਦਾ ਸਮੂਹ ਲੈ ਕੇ, ਕਾਠਾਂ ਦਾ ਵੱਡਾ ਸਾਰਾ ਢੇਰ ਲੈ ਕੇ, ਬੇੜੇ ਲੈ ਕੇ ਬੜੀ ਛੇਤੀ ਨਾਲ ਚਲਦਿਆਂ ਚਲਦਿਆਂ ਗੋਇੰਦਵਾਲ ਸਾਹਿਬ ਪਹੁੰਚੇ ਹਨ।
ਵਹਿਰ ਨਿਕਾਸੀ ਸਤਿਗੁਰ ਹੇਰੀ ਖਰੇ ਆਪ ਹੋਏ ਦਈ ਬੰਡਾਰੇ।
ਸੱਚੇ ਪਾਤਸ਼ਾਹ ਨੇ ਦਰਿਆ ਕੰਢੇ ਖਲੋ ਕੇ ਆਪ ਉਹ ਸਾਰੀਆਂ ਲੱਕੜਾਂ ਬਾਹਰ ਆਪਣੀ ਦੇਖ ਰੇਖ ਚ ਕਢਵਾਈਆਂ, ਉਹ ਬੇੜੇ ਉਹ ਸ਼ਤੀਰਾਂ ਬਾਹਰ ਕਢਵਾਈਆਂ ਤੇ ਸਾਰੇ ਨਗਰ ਨਿਵਾਸੀਆਂ ਨੂੰ ਕਹਿ ਦਿੱਤਾ, ਭਾਈ ਜਿਨ੍ਹਾਂ ਜਿਨ੍ਹਾਂ ਨੂੰ ਸ਼ਤੀਰਾਂ ਚਾਹੀਦੀਆਂ ਨੇ ਆ ਜਾਣ। ਸਭ ਨੂੰ ਸਤਿਗੁਰਾਂ ਨੇ ਆਪ ਆਪਣੀ ਦੇਖ ਰੇਖ ਦੇ ਵਿਚ ਉਹ ਸ਼ਤੀਰਾਂ ਬਣਵਾਈਆਂ ਨੇ, ਜਿਨ੍ਹਾਂ ਜਿਨ੍ਹਾਂ ਨੂੰ ਚਾਹੀਦੀਆਂ ਸਨ ਲੱਕੜਾਂ ਦੀਆਂ ਵੱਡੀਆਂ ਸ਼ਤੀਰਾਂ ਸਤਿਗੁਰਾਂ ਨੇ ਸਭ ਨੂੰ ਦਵਾਈਆਂ ਹਨ।
ਚੈਤ ਨਰ ਦਈ ਤਿਤਕ ਤਿੰਨ ਲੇ ਸਭ ਗਏ ਆਪਣੀ ਛਾਏ।
ਦੋ ਸ਼ਤੀਰਾਂ ਚਾਹੀਦੀਆਂ ਸੀ, ਕਿਸੇ ਨੂੰ ਚਾਰ ਚਾਹੀਦੀਆਂ ਸਨ, ਜਿੰਨੀਆਂ ਜਿੰਨੀਆਂ ਸ਼ਤੀਰਾਂ ਕਿਸੇ ਨੂੰ ਚਾਹੀਦੀਆਂ ਸੀ ਮਹਾਰਾਜ ਜੀ ਨੇ ਉਨੀਆਂ ਹੀ ਦਵਾਈਆਂ।
ਨਿਚ ਕੁਟੰਬ ਕੇ ਮਾਨਵ ਜੇਰੀ ਬਿਪਰ ਬ੍ਰਿੰਦ ਕੋ ਬਾਰ ਸੁਦੀਨ।
ਉਨੀਆਂ ਸ਼ਤੀਰਾਂ ਲੈ ਕੇ ਉਹ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਜਿੱਥੇ ਕੋਈ ਮਕਾਨ ਬਣਾਉਂਦਾ ਸੀ ਜਗ੍ਹਾ ਸਾਰਿਆਂ ਨੂੰ ਦਿੱਤੀ ਹੋਈ ਹੈ। ਦੂਰੋਂ ਦਰੇਡਿਓ ਚਾਰੇ ਵਰਨਾ ਦੇ ਲੋਕ ਆ ਕੇ ਰਹਿ ਰਹੇ ਨੇ ਤੇ ਸਭ ਨੇ ਆਪੋ ਆਪਣੇ ਮਕਾਨ ਜਿੱਥੇ ਉਸ ਕਈਆਂ ਨੇ ਕੰਧਾਂ ਉਸਾਰੀਆਂ ਹੋਈਆਂ ਸੀ, ਛੱਤ ਪਾਣੇ ਸੀ ਤੇ ਛੱਤ ਸ਼ਤੀਰਾਂ ਤੋਂ ਬਿਨਾਂ ਨਹੀਂ ਸਨ ਪੈਂਦੇ, ਉਹ ਸ਼ਤੀਰਾਂ ਮੰਗਾ ਲਈਆਂ, ਆ ਗਈਆਂ ਸ਼ਤੀਰਾਂ ਪਾ ਲਈਆਂ। ਸਭ ਨੇ ਆਪਣੇ ਨਿਜ ਕੁਟੰਬ ਕੇ ਆਪਣੇ ਘਰ ਦੇ ਜਿੰਨੇ ਜੀ ਨੇ ਬ੍ਰਾਹਮਣ ਸਨ ਜਾਂ ਹੋਰ ਜਿੰਨੇ ਖੱਤਰੀ ਸ਼ੂਦਰ ਵੈਸ਼ ਚਾਰਾ ਵਰਨਾ ਦੇ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੱਕੜਾਂ ਵੰਡੀਆਂ ਨੇ।
ਸਰਬ ਜਾਤ ਸਿੱਖ ਸਦਨ ਕਰੈ ਤੈ ਜਿਨ ਕਾ ਛਿਟਲੇ ਨਿਜ ਕਰ ਕੀਨ।
ਖਾਲਸਾ ਜੀ ਖੱਤਰੀਆਂ ਦੀਆਂ 22 ਜਾਤਾਂ ਨੇ, 22 ਕੁਟੰਬ ਅੱਗੇ ਉਨ੍ਹਾਂ ਦੇ ਮੰਨੇ ਜਾਂਦੇ ਨੇ। ਉਹ 22 ਦੇ 22 ਵਰਨ ਗੋਇੰਦਵਾਲ ਸਾਹਿਬ ਚ ਆ ਕੇ ਰਹਿੰਦੇ ਸਨ। ਫਿਰ ਸਰਬ ਜਾਤੀਆਂ ਦੇ ਸਿੱਖ ਨੇ, ਸ਼ੂਦਰ ਵੀ ਨੇ, ਬ੍ਰਾਹਮਣ ਵੀ ਨੇ, ਕਈ ਮੁਸਲਮਾਨ ਵੀ ਇਸ ਨਗਰ ਵਿਚ ਆ ਕੇ ਰਹਿ ਰਹੇ ਸੀ, ਕਿਉਂਕਿ ਮੁੱਖ ਲਾਂਘਾ ਸੀ ਲਾਹੌਰ ਤੇ ਦਿੱਲੀ ਦਾ, ਫਿਰ ਬਿਆਸ ਦਰਿਆ ਦਾ ਪੱਤਣ ਸੀ, ਇੱਥੋਂ ਹੀ ਲੰਘਦੇ ਸਨ ਸਾਰੇ। ਇਸ ਕਰਕੇ ਕਈ ਸ਼ੇਖ ਵੀ ਇਸ ਨਗਰ ਚ ਆ ਕੇ ਰਹਿ ਰਹੇ ਸਨ। ਬਹੁਤੀਆਂ ਜਾਤਾਂ ਦੇ ਹੋਰ ਕਈ ਮਜ਼ਹਬਾਂ ਧਰਮਾਂ ਦੇ ਧਾਰਨੀ ਲੋਕ, ਸਤਿਗੁਰਾਂ ਨੇ ਕਿਸੇ ਨਾਲ ਕੋਈ ਫਰਕ ਜਾਂ ਵਿਤਕਰਾ ਨਹੀਂ ਰੱਖਿਆ, ਸਭ ਨੂੰ ਇੱਕ ਸਮ ਬਰਾਬਰ ਜਿਨ੍ਹਾਂ ਜਿਨ੍ਹਾਂ ਨੂੰ ਸ਼ਤੀਰ ਚਾਹੀਦੇ ਸੀ ਲੱਕੜਾਂ ਚਾਹੀਦੀਆਂ ਸਨ ਉਹ ਵੰਡੀਆਂ ਹਨ।
ਸ੍ਰੀ ਗੁਰੂ ਅਮਰਦਾਸ ਹੋਏ ਠਾਂਡੇ ਸਾਮਨ ਕੀ ਅਵਨੀ ਅਵ ਲੰਕ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਨੂੰ ਵਸਣ ਵਾਲਿਆਂ ਨੂੰ ਲੱਕੜਾਂ ਦੇ ਦਿੱਤੀਆਂ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਾਮਨ ਕਹਿੰਦੇ ਨੇ ਘਰ, ਜਿੱਥੇ ਜਿੱਥੇ ਮਕਾਨ ਮੰਦਰ ਬਣਨੇ ਨੇ ਉਹਨਾਂ ਮਕਾਨਾਂ ਨੂੰ ਜਿੱਥੇ ਬਣਾਇਆ ਜਾਣਾ ਉਹ ਜ਼ਮੀਨ ਉਹ ਜਗ੍ਹਾ ਖੁਦ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਵੇਖੀ ਹੈ।
ਸਾਜੋਗ ਬਾਂਟੀ ਸਭ ਹਨ ਕੋ ਲੈ ਕਰ ਮੁਦਤ ਭਏ ਸਭ ਲੋਕ।
ਸਾਜੋਗ ਸਾਰਿਆਂ ਨੂੰ ਜ਼ਮੀਨ ਵੰਡੀ ਪਰਿਵਾਰਾਂ ਦੇ ਹਿਸਾਬ ਨਾਲ, ਜਿਹੜਾ ਛੋਟਾ ਪਰਿਵਾਰ ਹੈ ਉਹਨਾਂ ਨੂੰ ਛੋਟੇ छोटी जगह बना के दे देती है, किसे नू मरला, किसे नू दो मरले, किसे नू चार मरले, इदा परिवारां दे हिसाब नाल जमीन वंड के सतगुरां ने सारयां नू दित्ती है। यथा योग जिथे उहनां दे रहण वास्ते रहैशी वधिया मकान बन सकन, इहो जे ढंग दे नाल सतगुरु सच्चे पातशाह जी ने जमीन आप अपने निगाह दे विच वंडी है।
आप अपने रचे सदन शुभ जो गुर दई सलीनी रोक,
इहनां दे वड्डे भाग ने जिन्हां दे बहुत ही सर्व सर्वोत्तम भाग ने, ओ आके सतगुरां दी पावन नगरी गोइंदवाल साहब च वसदे ने। खालसा जी, चार प्रकार दीआं मुक्तियां हुंदीआं ने। एक हुंदी आ समीप मुक्ति, एक हुंदी आ सजुज मुक्ति, एक हुंदी आ सरूप मुक्ति, एक हुंदी आ सलोक मुक्ति। जिहड़ी सलोक मुक्ति उहनूं कहिंदे ने अपने साहिब दे अपने इष्ट दे लोक विच आ के निवास करना। सतगुरां दा जिहड़ा लोक है, भाव जिहड़ी सतगुरां दी नगरी है, जे गुरु रामदास साहब दी नगरी श्री अमृतसर साहब है ते गुरु अमरदास साहब दी नगरी श्री गोइंदवाल साहब है, ते सतगुरां दी नगरी विच आ के वसणा इह सलोक मुक्ति है। जिन्हां दे सिखां दे वड्डे भाग ने, ओह वड्डियां भागां वाले सिख सतगुरु गरीब नवाज पातशाह जी महाराज जी की नगरी च आके वसदे ने, और जिन्हां दी बड़ी बड़ी पूर्वले जन्मां दी तपस्या है। हर एक नूं इह आनंद प्राप्त नहीं हुंदा, हर एक नूं सतगुरां दी सलोक मुक्ति की प्राप्ति नहीं हुंदी। पता नहीं किन्ने किन्ने जन्मां दा इन्हां सिखां दा तप होना, उस तपस्या का फल इस जन्म च मिलिया कि श्री गुरु अमरदास साहब जी की पवित्र पावन नगरी श्री गोइंदवाल साहब च उन्हां नूं निवास प्राप्त हो रहा है।
सुंदर सलता तीर बिपासा नीर बिमल गंगा समझाए,
जिथे लागे बड़ा सोहना दरिया वगदा है ब्यास दरिया, जिहड़ा बड़ा सोहना निर्मल जल गंगा दे तरंगा दे समान, जिवें गंगा दे पानी दीआं तरंगा बड़ियां निर्मल हुंदीआं ने, इदां ब्यास दरिया दे जल दीआं जिहड़ियां तरंगा ने ਉਹ ਗੰਗਾ ਦੇ ਸਮ ਬੜੀਆਂ ਸੁੰਦਰ ਤੇ ਪਵਿੱਤਰ ਨੇ।
ਪਾਪ ਬਿਨਾ ਸ਼ਨ ਪਾਮਨ ਜੋਬੋ ਜਲ ਕੋ ਅੰਗ ਸਪਰਸ਼ੈ ਵਾਏ।
ਖਾਲਸਾ ਜੀ, ਹੁਣ ਗੰਗਾ ਦੇ ਵਿਚ ਇਕ ਫਰਕ ਹੈ ਵੀ ਗੰਗਾ ਦੀਆਂ ਜਿਹੜੀਆਂ ਤਰੰਗਾਂ ਨੇ ਉਹਨਾਂ ਵਿਚ ਜਾ ਕੇ ਕੋਈ ਇਸ਼ਨਾਨ ਕਰਦਾ ਤੇ ਉਹਨਾਂ ਦੇ ਪਾਪ ਬਿਨਸ ਜਾਂਦੇ ਨੇ। ਗੰਗਾ ਦੇ ਪਾਣੀ ਵਿਚ ਇਸ਼ਨਾਨ ਕਰਨ ਵਾਲਿਆਂ ਦੇ ਪਾਪ ਵਿਨਾਸ਼ਨ ਹੁੰਦੇ ਨੇ ਉਹਦੇ ਵਿਚ ਅੰਗ ਸਪਰਸ਼ ਕਰਨ ਨਾਲ।
ਤਾਤ ਕਾਲ ਫਲ ਸਤਗੁਰ ਦਰਸ਼ਨ ਜੇ ਜੋਗੀ ਧਿਆਵੇ ਔਰ ਮਾਏ।
ਗੰਗਾ ਨਾਲੋਂ ਵੀ ਅਧਿਕ ਫਲ ਹੈ ਇੱਥੇ ਗੋਇੰਦਵਾਲ ਸਾਹਿਬ ਚ, ਕਿਉਂਕਿ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਆਪ ਪਰਮੇਸ਼ਵਰ ਨੇ, ਜਿਨ੍ਹਾਂ ਦੇ ਦਰਸ਼ਨ ਕਰਦੇ ਹੀ ਪਾਪ ਨਸ਼ਟ ਹੋ ਜਾਂਦੇ ਨੇ। ਗੰਗਾ ਵਿਚ ਤਾਂ ਨਹਾ ਕੇ ਪਾਪ ਉਤਰਦੇ ਨੇ ਵੇਖਣ ਨਾਲ ਨਹੀਂ, ਪਰ ਇੱਥੇ ਗੁਰੂ ਅਮਰਦਾਸ ਸਾਹਿਬ ਦੇ ਤਾਂ ਦਰਸ਼ਨ ਕਰਕੇ ਹੀ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ। ਐਸਾ ਸੋਹਣਾ ਦਰਸ਼ਨ ਜਿਨ੍ਹਾਂ ਨੂੰ ਯੋਗੀ ਵੀ ਆਪਣੇ ਧਿਆਨ ਚ ਧਿਆਉਂਦੇ ਨੇ, ਯੋਗੀ ਵੀ ਆਪਣੇ ਧਿਆਨ ਵਿਚ ਅਰਾਧਦੇ ਹਨ।
ਵੇਦ ਸਮਾਨ ਗਿਰਾ ਗੁਰ ਸੁਣਵੇ ਸਮਝਣ ਸੁਗਮ ਅਗਮ ਤਿਮ ਨਾਏ।
ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ, ਵੇਦਾਂ ਦੀ ਬਾਣੀ ਤੇ ਗੁਰੂ ਕੀ ਬਾਣੀ ਵਿਚ ਫਰਕ ਕੀ ਹੈ? ਵੇਦਾਂ ਦੀ ਬਾਣੀ ਨੂੰ ਹਰ ਇਕ ਨਹੀਂ ਸਮਝ ਸਕਦਾ ਕਿਉਂਕਿ ਸੰਸਕ੍ਰਿਤ ਵਿਚ ਉਚਾਰੀ ਹੋਈ ਹੈ। ਦੂਜਾ, ਵੇਦਾਂ ਦੀ ਬਾਣੀ ਨੂੰ ਸਿਰਫ ਬ੍ਰਾਹਮਣ ਤੇ ਖੱਤਰੀ ਸੁਣ ਸਕਦੇ ਨੇ, ਪੜ੍ਹ ਸਕਦੇ ਨੇ, ਵੈਸ਼ ਸੁਣ ਸਕਦੇ ਨੇ, ਪੜ੍ਹ ਨਹੀਂ ਸਕਦੇ, ਸ਼ੂਦਰ ਨੂੰ ਹਾਕੀ ਨਹੀਂ। ਪਰ ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ ਇੰਨੀ ਸੁਗਮ ਸੌਖੀ ਹੈ ਕਿ ਚਾਰਾਂ ਵਰਣਾਂ ਵਾਸਤੇ ਇੱਕੋ ਜੀ ਹੈ। ਚਾਰਾਂ ਵਰਣਾਂ ਚੋਂ ਭਾਵੇਂ ਕੋਈ ਬ੍ਰਾਹਮਣ ਹੈ, ਛੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹ ਪੜ੍ਹ ਵੀ ਸਕਦੇ ਨੇ ਤੇ ਸੁਣ ਵੀ ਸਕਦੇ ਨੇ। ਇਹ ਗੁਰੂ ਕੀ ਬਾਣੀ ਦੀ ਕਲਾ ਹੈ। ਸਤਿਗੁਰਾਂ ਦੀ ਬਾਣੀ ਨੂੰ ਤਾਂ ਹੀ ਮਹਾਰਾਜ ਜੀ ਨੇ ਸ਼੍ਰੋਮਣੀ ਕਿਹਾ ਤੇ ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਪਾਵਨ ਬਾਣੀ ਹੈ ਸਤਿਗੁਰਾਂ ਦੀ ਜਿਹੜੀ ਸਾਰਿਆਂ ਦੀ ਸਮਝ ਵਿਚ ਪੈਂਦੀ ਹੈ।
ਦੇਗ ਹੋਏ ਸਗਰੇ ਦਿਨ ਗੁਰ ਕੇ ਸਰਬ ਜਾਤ ਭੋਜਨ ਕੋ ਖਾਏ।
ਸਾਰਾ ਦਿਨ ਸਤਿਗੁਰਾਂ ਦੇ ਲੰਗਰ ਵਿਚ ਲੰਗਰ ਵਰਤਦੇ ਨੇ, ਸਵੇਰੇ ਅੰਮ੍ਰਿਤ ਵੇਲੇ ਤੋਂ ਲੰਗਰ ਵਰਤਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਰਾ ਦਿਨ ਸਤਿਗੁਰਾਂ ਦੀ ਦੇਗ ਵਿਚ ਲੰਗਰ ਵਰਤਦੇ ਨੇ। ਸਰਬ ਜਾਤੀਆਂ ਦੇ ਲੋਕ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਸਰਬ ਜਾਤੀਆਂ ਦੇ ਲੋਕ ਸਤਿਗੁਰਾਂ ਦੇ ਲੰਗਰ ਵਿਚ ਇੱਕੋ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਦੇ ਹਨ।
ਜੋ ਨਰ ਖਾਏ ਨਾ ਦਰਸ਼ਨ ਪਾਵੇ ਇਹੀ ਨੇਮ ਸਤਿਗੁਰ ਠਹਿਰਾਏ।
ਗੁਰੂ ਅਮਰਦਾਸ ਸਾਹਿਬ ਨੇ ਨੇਮ ਠਹਿਰਾਇਆ ਹੋਇਆ ਵੀ ਜਿਹੜਾ ਪੰਗਤ ਵਿਚ ਬਹਿ ਕੇ ਪ੍ਰਸ਼ਾਦਾ ਨਹੀਂ ਛਕੇਗਾ ਉਹਨੂੰ ਸਾਡੇ ਦਰਸ਼ਨ ਵੀ ਨਹੀਂ ਹੋਣਗੇ, ਉਹਨੂੰ ਅਸੀਂ ਆਪਣੇ ਦਰਸ਼ਨ ਨਹੀਂ ਦੇਣੇ। ਤੇ ਜਿਹੜਾ ਪੰਗਤ ਚ ਬਹਿ ਕੇ ਇੱਕ ਬਰਾਬਰ ਪ੍ਰਸ਼ਾਦਾ ਛਕੇਗਾ, ਜਾਤ ਪਾਤ ਦਾ ਵਿਤਕਰਾ ਮਿਟਾ ਕੇ ਭੇਦ ਮਿਟਾ ਕੇ ਉਹਨਾਂ ਨੂੰ ਸਾਡੇ ਦਰਸ਼ਨ ਹੋਣਗੇ। ਇਹ ਨੇਮ ਗੁਰੂ ਅਮਰਦਾਸ ਸਾਹਿਬ ਜੀ ਨੇ ਠਹਿਰਾਇਆ ਹੋਇਆ।
ਬੱਚਾ ਹਰ ਜੋ ਲੰਗਰ ਮਾਈ ਸੋ ਸਭ ਗਊਨ ਦੇ ਖੁਲਾਏ।
ਸ਼ਾਮ ਨੂੰ ਸਾਰੀ ਸੰਗਤ ਨੂੰ ਲੰਗਰ ਛਕਾਉਣ ਤੋਂ ਬਾਅਦ ਜਿਹੜਾ ਲੰਗਰ ਵੱਧ ਜਾਂਦਾ ਹੈ ਉਹ ਲੰਗਰ ਗਊਆਂ ਨੂੰ ਛਕਾ ਦਿੱਤਾ ਜਾਂਦਾ। ਨਗਰ ਵਿਚ ਜਿਹੜੀਆਂ ਗਊਆਂ ਨੇ ਉਹਨਾਂ ਗਊਆਂ ਨੂੰ ਲੰਗਰ ਛਕਾ ਦਿੱਤਾ ਜਾਂਦਾ, ਪਸ਼ੂਆਂ ਨੂੰ ਛਕਾ ਦਿੱਤਾ ਜਾਂਦਾ।
ਪਸ਼ੂ ਅਗਾਏ ਸ਼ੇਕ ਪੁਨ ਰਹਿ ਜੋ ਸਰਬ ਵਿਪਾਸਾ ਮੈਂ ਦੇ ਪਾਏ।
ਕਈ ਵਾਰ ਪਸ਼ੂਆਂ ਨੂੰ ਖਵਾਉਣ ਤੋਂ ਬਾਅਦ ਵੀ ਫਿਰ ਵੀ ਲੰਗਰ ਵੱਧ ਜਾਂਦਾ ਸੀ। ਖੁੱਲਾ ਗੁਰੂ ਘਰ ਦੇ ਕਾਰਜ ਖੁੱਲੇ ਹੁੰਦੇ ਨੇ, ਕਦੇ ਸੰਗਤ ਦੀ ਆਸ ਹੁੰਦੀ ਆ ਵੀ ਅੱਜ ਜ਼ਿਆਦਾ ਆਏਗੀ ਉਸ ਦਿਨ ਘੱਟ, ਜਿਸ ਦਿਨ ਹੋਵੇ ਵੀ ਅੱਜ ਘੱਟ ਉਸ ਦਿਨ ਬਹੁਤੀ। ਸੰਗਤ ਦੇ ਤਾਂ ਕੰਮ ਬੇਅੰਤ ਨੇ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਵਿਚ ਜਿਹੜਾ ਲੰਗਰ ਪਸ਼ੂਆਂ ਤੋਂ ਵੀ ਵੱਧ ਜਾਏ ਫਿਰ ਉਹ ਲੰਗਰ ਬਿਆਸ ਦਰਿਆ ਦੇ ਵਿਚ ਰੋੜ ਦਿੱਤਾ ਜਾਂਦਾ ਹੈ, ਉਹ ਲੰਗਰ ਬਿਆਸ ਦਰਿਆ ਵਿਚ ਭੇਟ ਕਰ ਦਿੱਤਾ ਜਾਂਦਾ ਹੈ।
ਮੈਂ ਸ਼ੇਕ ਰਹਿਣ ਮੈਂ ਪਾਵੈ ਅੰਨ ਦਰਵਜੇ ਤੱਕ ਚਲ ਆਏ।
ਰਾਤ ਨੂੰ ਭਾਵੇਂ ਅੰਨ ਹੈ ਤੇ ਭਾਵੇਂ ਧਨ ਹੈ ਉਹ ਨਹੀਂ ਵੱਧਦਾ। ਜੇ ਧਨ ਵੀ ਹੈ ਤੇ ਰਾਤ ਨੂੰ ਇੱਕ ਪੈਸਾ ਵੀ ਸਤਿਗੁਰੂ ਜੀ ਕੋਲ ਨਹੀਂ ਰੱਖਦੇ, ਉਹ ਵੀ ਵੰਡ ਦਿੰਦੇ ਨੇ ਕਿ ਰੱਖਣਾ ਹੀ ਨਹੀਂ ਕੋਲ ਅਗਲੇ ਦਿਨ ਵਾਸਤੇ। ਨਾ ਅੰਨ ਰੱਖਣਾ ਤੇ ਨਾ ਹੀ ਧਨ ਰੱਖਣਾ, ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨੇਮ ਹੈ।
ਸਭ ਕੋ ਦੇ ਆਨੰਦ ਚਲੇਵੈ ਦੇਗ ਬਿਖੈ ਤੇ ਤੈ ਤੈ ਖਾਏ।
ਸਾਨੂੰ ਲੰਗਰ ਵਰਤਾਉਂਦੇ ਨੇ, ਸਭ ਪਾਸੇ ਆਨੰਦ ਹੀ ਆਨੰਦ ਵਰਤ ਰਿਹਾ ਤੇ ਸਾਰੀ ਸੰਗਤ ਸਤਿਗੁਰਾਂ ਦੇ ਲੰਗਰਾਂ ਵਿਚ ਲੰਗਰ ਛਕ ਕੇ ਤ੍ਰਿਪਤ ਹੁੰਦੇ ਨੇ। ਸਭ ਨੂੰ ਇੱਕ ਪੰਗਤ ਵਿਚ ਬੈਠ ਕੇ ਛਕਣ ਨੂੰ ਭੋਜਨ ਪ੍ਰਾਪਤ ਹੁੰਦਾ ਹੈ।
ਸਾਤ ਕਾਲ ਪੁਰ ਬਸਿਓ ਰੁਚਿਰਸੂ ਸ਼੍ਰੀ ਸਤਿਗੁਰ ਜੈ ਆਪ ਬਸਾਏ।
ਸਾਤ ਕਾਲ ਬੜਾ ਛੇਤੀ ਬੜਾ ਸੁੰਦਰ ਨਗਰ ਵਸ ਗਿਆ ਗੋਇੰਦਵਾਲ ਸਾਹਿਬ, ਘੁੱਗ ਨਗਰ ਵਸਣ ਲੱਗ ਪਿਆ, ਬੜੇ ਲੋਕ ਆ ਕੇ ਨਗਰ ਚ ਰਹਿਣ ਲੱਗ ਪਏ ਤੇ ਵਸੇ ਵੀ ਕਿਉਂ ਨਾ, ਵਸਾਉਣ ਵਾਲੇ ਖੁਦ ਆਪ ਨਿਰੰਕਾਰ ਗੁਰੂ ਅਮਰਦਾਸ ਸਾਹਿਬ ਨੇ। ਖੁਦ ਆਪ ਵਸਾਉਣ ਵਾਲੇ ਨਿਰੰਕਾਰ ਨੇ ਤੇ ਵਸੇ ਵੀ ਕਿਉਂ ਨਾ, ਇਹੋ ਜਿਹਾ ਸੋਹਣਾ ਨਗਰ ਗੋਇੰਦਵਾਲ ਸਾਹਿਬ ਵਸਿਆ ਹੈ।
ਜੋ ਤਰ ਆਏ ਕਾਮਨਾ ਮਨ ਮੈਂ ਦਰਸ਼ਨ ਪਰਤ ਸੋ ਨਰ ਪਾਏ।
ਜਿਹੜਾ ਵੀ ਕੋਈ ਆਪਣੇ ਮਨ ਚ ਕਾਮਨਾ ਧਾਰ ਕੇ ਆਉਂਦਾ ਹੈ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਉਹ ਕਾਮਨਾ ਉਹਨਾਂ ਦੀ ਪੂਰਨ ਹੋ ਜਾਂਦੀ, ਇੱਛਾ ਪੂਰਨ ਹੋ ਜਾਂਦੀ ਹੈ।
ਉਤਸਾਹ ਮਨ ਮਲ ਕੀ ਕਥਾ ਕੁਛ ਕਹਿ ਸ਼ਰੋਤਾ ਸੁਣੋ ਸੁਜਸ ਗੁਰ ਕੇਰ।
ਇਹ ਤਾਂ ਸੀ ਗੁਰੂ ਘਰ ਦੀ ਕਥਾ, ਉਧਰ ਬਾਬੇ ਸਾਵਣ ਮਲ ਦੀ ਕੁਝ ਕਥਾ ਰਹਿ ਗਈ ਹੈ ਜਿੱਥੇ ਲੜੀ ਛੱਡੀ ਹੈ। ਕਹਿੰਦੇ ਵੀ ਉਹ ਕਥਾ ਬਾਬਾ ਸਾਵਣ ਮਲ ਜੀ ਦੀ ਜਿਹੜੀ ਕੁਝ ਕਰੀਂਦੀ ਹੈ ਇਹ ਸਰੋਤਾ ਜਨੋ ਉਹ ਵੀ ਜ਼ਰੂਰੀ ਸੁਣਨ ਯੋਗ ਹੈ, ਕਿਉਂਕਿ ਕਈ ਵਾਰ ਜਿਹਨੂੰ ਵਡਿਆਈ ਮਿਲਦੀ ਹੈ ਪ੍ਰਭਤਾ ਮਿਲਦੀ ਹੈ ਤੇ ਉਹ ਇਹ ਭੁੱਲ ਜਾਂਦਾ ਵੀ ਇਹ ਪ੍ਰਭਤਾ ਮੈਨੂੰ ਗੁਰੂ ਘਰੋਂ ਮਿਲੀ, ਸਤਿਗੁਰਾਂ ਦਾ ਦਿੱਤਾ ਮਾਣ ਹੈ, ਉਹ ਸਮਝਦਾ ਵੀ ਮੇਰਾ ਉਹਨਾਂ ਚ ਮੈਂ ਆ ਜਾਂਦੀ ਹੈ। ਕਹਿੰਦੇ ਬਾਬਾ ਸਾਵਣ ਮਲ ਜੀ ਦੀ ਕੁਝ ਕਥਾ ਹੈ ਉਸ ਪਾਸੇ ਦੀ, ਉਹ ਕਥਾ ਵੀ ਆਪ ਜੀ ਨੂੰ ਸੁਣਾਉਂਦੇ ਆ। ਸਰੋਤਾ ਜਨੋ ਧਿਆਨ ਨਾਲ ਪਿਆਰ ਨਾਲ ਉਸ ਕਥਾ ਨੂੰ ਸੁਣੋ।
ਸਾਦਰ ਬਾਸੀ ਕਰੀਪੁਰ ਸਾਦਰ ਬਾਸ ਹਰੀਪੁਰ ਕੀਨਤ ਮੰਤਾ ਜਿਸ ਕੀ ਹੋਤ ਬਡੇਰ।
ਬਾਬਾ ਸਾਵਣ ਮਲ ਜੀ ਹਰੀਪੁਰ ਚ ਨਿਵਾਸ ਕਰ ਰਹੇ ਨੇ, ਜਿਨ੍ਹਾਂ ਦੀ ਬੜੀ ਮਾਨਤਾ ਹੋ ਰਹੀ ਹੈ, ਘਰ ਘਰ ਨਗਰ ਨਗਰ ਵਿਚ ਪੂਜੇ ਜਾ ਰਹੇ ਨੇ।
ਜਬ ਰਾਜਾ ਤੇ ਚਰਨ ਪਖਾਰੇ ਅਪਰਨ ਕੀ ਗਿਣਤੀ ਕਿਆ ਹੈ।
ਹਰੀਪੁਰ ਦਾ ਰਾਜਾ ਉਹਨਾਂ ਦੇ ਪੈਰਾਂ ਚ ਮੱਥਾ ਟੇਕਦਾ ਤੇ ਦੂਜਿਆਂ ਦੀ ਗਿਣਤੀ ਕਿਆ ਹੈ, ਸਾਰੇ ਨਗਰ ਦੇ ਲੋਕ ਆ ਕੇ ਨਮਸਕਾਰਾਂ ਕਰਦੇ ਨੇ।
ਬੰਧਨ ਕਰੇ ਬਿਰਿੰਦ ਨਾਲ ਮਿਲ ਮਿਲ ਕਰ ਜੋਰੇ ਕਰ ਭਾਉ ਕਨੇਰ।
ਹਰੀਪੁਰ ਦੇ ਨਗਰ ਦੇ ਜਿਹੜੇ ਲੋਕ ਨੇ ਆ ਕੇ ਬਾਰੰਬਾਰ ਬੰਦਨਾ ਕਰਦੇ ਬਾਬਾ ਸਾਵਣ ਮਲ ਜੀ ਨੂੰ ਨਮਸਕਾਰਾਂ ਕਰਦੇ ਨੇ ਤੇ ਬਾਬਾ ਸਾਵਣ ਮਲ ਜੀ ਦੀ ਜੋ ਉਥੇ ਅੰਦਰ ਦੀ ਵਿਰਤੀ ਬਣੀ ਹੈ ਪਰ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਆਪਣੇ ਸੇਵਕ ਦੇ ਅੰਦਰ ਦਾ ਮਾਣ ਹਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ